ਸਾਰੀ ਸੰਗਤਾਂ ਉਚਾਰਨ ਕਰੋ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਰਹਿਨੁਮਾਈ ਦੇ ਵਿੱਚ ਜਗਤ ਗੁਰੂ ਆਪ ਨਾਰਾਇਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਗੁਰੂ ਜੀ ਦੇ ਬਖਸ਼ੇ ਹੋਏ ਉਦਮ ਦੇ ਨਾਲ ਆਪ ਮਾਈ ਭਾਈ ਸ਼ਰਧਾ ਪ੍ਰੇਮ ਨਾਲ ਮਨਾ ਰਹੇ ਹੋ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਜੋ ਸਮਾਂ ਬਖਸ਼ਿਸ਼ ਹੋਇਆ ਦਾਸ ਆਪਣੀ ਬੇਨਤੀ ਤਾਂ ਉਸੇ ਸਮੇਂ ਵਿੱਚ ਕਰੂਗਾ ਪਰ ਸਕੱਤਰ ਸਾਹਿਬ ਨੇ ਜੋ ਆਪਣੇ ਵੱਲੋਂ ਬੋਲਣ ਨੂੰ ਕਿਹਾ ਹੈ ਉਹ ਮੈਂ ਸੈਕਟਰੀ ਸਾਹਿਬ ਨੂੰ ਕਹਿ ਦਿੰਦਾ ਉਹਦਾ ਸਮਾਂ ਮੈਂ ਜੁਦਾ ਲਾਉਂਗਾ ਕਿਉਂਕਿ ਉਹ ਤਾਂ ਉਚੇਚਾ ਤੁਸੀਂ ਮੈਨੂੰ ਹੁਕਮ ਕੀਤਾ ਨਾ ਬੋਲਣ ਅੱਜ ਦਾ ਸਬਜੈਕਟ ਹੈ ਜੋ ਉਹ ਸਤਿਗੁਰ ਨਾਨਕ ਪਾਤਸ਼ਾਹ ਦਾ ਪ੍ਰਗਟ ਦਿਹਾੜਾ ਪ੍ਰਕਾਸ਼ ਦਿਹਾੜਾ ਮੇਰੇ ਸਤਿਗੁਰ ਤੇ ਮੇਰੀ ਸਤਿਕਾਰਯੋਗ ਸੰਗਤ ਮੇਰੇ ਤੇ ਰਹਿਮਤ ਕਰੇ ਤਾਂ ਮੈਂ ਤੁਹਾਡੇ ਬਖਸ਼ੇ ਹੋਏ ਮਾਣ ਦੇ ਨਾਲ ਇਹ ਬੇਨਤੀ ਆਰੰਭ ਕਰਾਂ ਕਿ ਆਪਾਂ ਇੱਥੇ ਬੈਠੇ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰੀਏ ਇੱਥੇ ਬੈਠੇ ਅਵਤਾਰ ਪ੍ਰਕਾਸ਼ ਸਮੇਂ ਦੇ ਦਰਸ਼ਨ ਦਾਸ ਆਪਣੀ ਬੇਨਤੀ ਆਰੰਭ ਕਰੂਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਣਨਾ ਕਿਉਂ ਹੈ ਪੜ੍ਹਨਾ ਕਿਉਂ ਹੈ ਸਾਰੇ ਸਤਿਕਾਰਯੋਗ ਸੁਣਨਾ ਤੇ ਪੜ੍ਹਨਾ ਕਿਉਂ ਹੈ ਸਤਿਗੁਰ ਨਾਨਕ ਨੂੰ ਜਾਣਿਆ ਜਾਵੇ ਜਾਣਨ ਵਾਸਤੇ ਉਸ ਪੜ੍ਹੇ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚੋਂ ਗਿਆਨ ਜਾਣਿਆ ਨਹੀਂ ਗਿਆ ਉਸ ਸੁਣੇ ਦਾ ਵੀ ਕੋਈ ਫਾਇਦਾ ਨਹੀਂ ਮਨ ਸਮਝਾਉਣ ਦੀਆਂ ਗੱਲਾਂ ਨੇ ਦਾਸ ਨੂੰ ਜਦੋਂ ਸਮਾਂ ਮਿਲਿਆ ਵਿਆਕਰਨ ਪੜ੍ਹਨ ਦਾ ਮੇਰੇ ਪੂਜਨੀਕ ਵਿਦਿਅਕ ਗੁਰੂ ਸੀ ਸਵਾਮੀ ਬ੍ਰਹਮ ਦੇਵ ਜੀ ਹਰਿਦੁਆਰ ਵਾਲੇ ਜੋ ਵਿਆਕਰਨ ਦੇ ਮੰਨੀ ਹੋਈ ਹਸਤੀ ਤੇ ਦਾਸ ਨੂੰ ਜਦੋਂ ਉਹਨਾਂ ਨੇ ਲਘੂ ਕੌਮ ਦੀ ਸਿਧਾਂਤ ਸ਼ਾਇਦ ਕੋਈ ਵਿਦਵਾਨ ਬੈਠਾ ਹੋਵੇ ਇਸ ਗ੍ਰੰਥ ਦਾ ਨਾਂ ਸੁਣਿਆ ਹੋਵੇ ਲਘੂ ਕੌਮ ਦੀ ਸਿਧਾਂਤ ਵਿਆਕਰਨ ਦੀ ਬਹੁਤ ਉੱਚੀ ਬਹੁਤ ਵੱਡੀ ਬਹੁਤ ਗਿਆਨ ਭਰਪੂਰ ਪੁਸਤਕ ਹੈ ਲਘੂ ਕੌਮ ਦੀ ਸਿਧਾਂਤ ਉਹਦਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਮੈਂ ਸ਼ੁਰੂ ਕਰਾਂ ਉਹਦੇ ਵਿੱਚ ਬਚਨ ਆਉਂਦਾ ਨਤੂ ਦ੍ਰਿਸ਼ਟੰ ਸਤਿਅੰ ਨਤੂ ਸਰਵਣੰ ਸਤਿਅੰ ਸਮਝਿਓ ਉਹ ਵਿਦਵਾਨ ਵਿਆਕਰਨ ਵਿੱਚ ਕਹਿੰਦਾ ਜੋ ਕੁਝ ਦੇਖ ਰਿਹਾ ਸੱਚ ਨਹੀਂ ਹੈ ਨਤੂ ਦ੍ਰਿਸ਼ਟੰ ਸਤਿਅੰ ਬਾਣੀ ਨੇ ਵੀ ਕਹਿ ਦਿੱਤਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਜਿਸ ਚੀਜ਼ ਨੂੰ ਤੇਰੀ ਅੱਖ ਦੇਖ ਸਕਦੀ ਹੈ ਉਹ ਮਿੱਥੇ ਹੈ ਨਾਸ਼ਵੰਤ ਕਿਉਂ ਤੇਰੀ ਅੱਖ ਖੁਦ ਨਾਸ਼ਵੰਤ ਹੈ। ਨਾਸ਼ਵੰਤ ਨੂੰ ਨਾਸ਼ਵੰਤ ਦੇਖ ਸਕਦਾ। ਸਾਡੀ ਅੱਖ ਸਦਾ ਰਹਿਣ ਵਾਲੀ ਨਹੀਂ, ਜੋ ਕੁਝ ਇਹ ਦੇਖੇਗੀ ਉਹ ਵੀ ਸਦਾ ਰਹਿਣ ਵਾਲਾ। ਜੇ ਸਦਾ ਰਹਿਣ ਵਾਲਾ ਵੇਖਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ, ਨਾਨਕ ਸੇ ਅੱਖੜੀਆਂ ਬੇਨ। ਉਹ ਅੱਖਾਂ ਕੋਈ ਹੋਰ ਨਹੀਂ, ਜਿੰਨੀ ਦਸੰਦੋ ਮਾਂ ਪੀਰੀ। ਇੱਥੇ ਇਹ ਨਾ ਸਮਝਿਓ ਕਿ ਚਾਰ ਅੱਖਾਂ ਹੋ ਜਾਣਗੀਆਂ, ਦੋ ਨਵੀਆਂ ਲੱਗਣਗੀਆਂ। ਨਹੀਂ ਨਹੀਂ ਨਹੀਂ, ਆਪਣੇ ਘਰ ਵਿੱਚ ਨਿਗਾਹ ਮਾਰੋ, ਇਹੀ ਅੱਖ ਹੈ ਜੋ ਭੈਣ ਨੂੰ ਵੇਖਦੀ ਹੈ, ਇਹੀ ਅੱਖ ਹੈ ਜੋ ਘਰਵਾਲੀ ਨੂੰ ਵੇਖਦੀ, ਇਹੀ ਅੱਖ ਹੈ ਜੋ ਆਪਣੀ ਭੈਣ ਨੂੰ ਵੇਖਦੀ ਹੈ, ਅੱਖ ਇਹੀ ਹੁੰਦੀ ਹੈ ਜੋ ਗੁਆਂਢੀ ਦੀ ਭੈਣ ਨੂੰ ਵੇਖਦੀ। ਤਸੀਰ ਬਦਲਦੀ ਹੈ, ਉਹ ਤਸੀਰ ਬਦਲਦੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਉਹ ਜਿਹੜਾ ਮਹਿਲ ਦਾ ਜਾਲ ਹੈ ਦੂਰ ਹੋ ਜਾਂਦਾ ਹੈ, ਦੁਆਸ਼ ਭਾਵ ਦੂਰ ਹੋ ਜਾਂਦੀ ਹੈ। ਜੋ ਵੇਖ ਰਹੇ ਹੋ ਸੱਚ ਨਹੀਂ ਹੈ। ਅਗਨੀ ਤੁਕ ਨਤੂ ਸਰਵਣੰ ਸਤਿਅੰ। ਜੋ ਸੁਣ ਰਹੇ ਹੋ ਇਹ ਵੀ ਸੱਚ ਨਹੀਂ ਹੈ। ਇੱਥੇ ਤੁਹਾਨੂੰ ਮੰਨਣਾ ਔਖਾ ਹੋਊਗਾ ਕਿ ਬਾਣੀ ਸੁਣ ਰਹੇ ਹੈ ਕਿਵੇਂ ਕਹਿ ਦਈਏ ਸੱਚ ਨਹੀਂ ਹੈ, ਕੀਰਤਨ ਸੁਣ ਰਹੇ ਹੈ ਕਿਵੇਂ ਕਹਿ ਦਈਏ ਸੱਚ ਨਹੀਂ ਹੈ। ਪਰ ਸਮਝ ਲਓ, ਹੁਣੇ ਮੰਨ ਜਾਣੇ ਤੁਸੀਂ, ਜਦੋਂ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਰਿਸ਼ਤੇ ਕਰਦੇ ਹਾਂ, ਬਹੁਤ ਗੱਲਾਂ ਸੁਣੀ ਦੀਆਂ ਕੁੜਮਾਂ ਦੀਆਂ। ਵਿਚੋਲਾ ਵੀ ਆ ਕੇ ਬੜੀ ਕਥਾ ਸੁਣਾਉਂਦਾ, ਮੁੰਡਾ ਬੜਾ ਲਾਇਕ ਹੈ ਜੀ, ਜ਼ਮੀਨ ਬੜੀ ਹੈ, ਖਾਨਦਾਨ ਬਹੁਤ ਹੈ, ਨਾਨਕੇ ਵੀ ਬੜੇ ਚੰਗੇ। ਸੁਣਦੇ ਹੋ ਨਾ, ਸੱਚ ਨਹੀਂ ਹੈ। ਧੀਏ ਮਹੀਨੇ ਪਤਾ ਲੱਗਦਾ ਜਦੋਂ ਟੈਲੀਫੋਨ ਆ ਜਾਂਦਾ, ਕੁੜੀ ਮਾਰਤੀ ਸਤਨਾਮ, ਕਿੱਥੇ ਗਿਆ ਤੁਹਾਡਾ ਸੁਣਿਆ ਹੋਇਆ ਸੱਚ। ਨਤੂ ਸਰਵਣੰ ਸਤਿਅੰ। ਤੇ ਹੁਣ ਸਵਾਲ ਕੀਤਾ ਵਿਦਵਾਨ ਅੱਗੇ ਕਿ ਸੱਚ ਹੈ ਕੀ ਫੇਰ। ਸਿਆਣੇ ਸੁਣਦੇ, ਨਾ ਦਿਖ ਰਿਹਾ ਸੱਚ ਹੈ, ਨਾ ਸੁਣਿਆ ਹੋਇਆ ਸੱਚ ਹੈ, ਸੱਚ ਹੈ ਕੀ? ਨਤੂ ਦ੍ਰਿਸ਼ਟੰ ਸਤਿਅੰ, ਨਤੂ ਸਰਵਣੰ ਸਤਿਅੰ, ਅਨੁਭਵਾ ਸਤਿਅੰ ਦ੍ਰਿਸ਼ਟੰਤੀ। ਸੱਚ ਉਹ ਹੈ ਜਿਹਨੂੰ ਤੂੰ ਜਾਣ ਲਵੇ, ਅੱਜ ਕੇ ਆਖੋ ਸੱਚ, ਜਿਹਨੂੰ ਤੂੰ ਜਾਣ ਲਿਆ ਉਹ ਸੱਚ। ਰੱਬ ਸੱਚ ਹੈ ਨਾ, ਤੁਸੀਂ ਵੀ ਕਹਿੰਦੇ, ਮੈਂ ਵੀ ਕਹਿੰਦੇ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ, ਕਦ ਸੱਚ ਹੋਊਗਾ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਸੁਖਮਨੀ ਸਾਹਿਬ, ਤੁਹਾਨੂੰ ਇੱਕ ਬੇਨਤੀ ਕਰਾਂ, ਕਰਮਾਂ ਵਾਲੇ ਹੋ, ਸੁਖਮਨੀ ਸਾਹਿਬ ਪੜ੍ਹਦੇ ਹੋ, ਪਰ ਆਨੰਦ ਦਾ ਉਦਣ ਆਊਗਾ ਜਿੱਦਣ ਆਪਣੇ ਖਾਤਰ ਪੜੋਗੇ ਸਤਨਾਮ, ਉਦਣ ਨਿਤਨੇਮ ਦਾ ਆਨੰਦ ਆਊਗਾ। ਭੰਡਾਰੇ ਭਰੇ ਪਏ ਲੰਗਰ ਦੇ ਹੇਠ, ਬੀਬੀਆਂ ਨੇ ਪਕਾ ਪਕਾ ਕੇ ਬੋਰੀਆਂ ਆਟਿਆਂ ਦੀਆਂ ਭਰ ਕੇ ਟੋਕਰੇ, ਕੁਇੰਟਲ ਕੁਇੰਟਲ ਚੌਲ ਦਾਲਾਂ ਬਣੀਆਂ ਪਈਆਂ, ਬਣੀਆਂ ਪਈਆਂ ਨਾ, ਮੇਰੇ ਵਰਗਾ ਉੱਥੇ ਖੜਾ ਕਹੀ ਜਾਵੇ, ਚਾਰ ਕੁਇੰਟਲ ਆਟਾ ਪੱਕਿਆ ਪਿਆ ਹੈ, ਚਾਰ ਕੁਇੰਟਲ ਖੀਰ ਬਣੀ ਪਈ ਹੈ, ਗੋਭੀ ਦਾ। ਉਹ ਮੂਰਖਾ ਕਿਉਂ ਢੇਰਾਂ ਨੂੰ ਦੇਖਦਾ, ਤੇਰੇ ਕੰਮ ਤਾਂ ਉਹ ਆਉਣੀਆਂ ਜਿਹੜੀਆਂ ਢਾਈ ਤੂੰ ਖਾ ਲੇਗਾ, ਅਜਿਹੇ ਕੋਲ ਸਤਨਾਮ। ਐਵੀਂ ਬਾਣੀ ਦੇ ਪੜ ਪੜ ਕੇ ਢੇਰ ਨਾ ਲਾਓ, ਇਹਨੂੰ ਮਤਲਬ ਵਿੱਚ ਲਿਆ, ਇਹਨੂੰ ਵਰਤੋਂ ਵਿੱਚ ਲਿਆਓ, ਉਹੀ ਬਾਣੀ ਬਸ ਤੇਰੇ ਕੰਮ ਹੈ ਜਿਹੜੀ ਵਰਤ ਲਏਗਾ। ਸੁਖਮਨੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਕਹਿੰਦੇ, ਰੱਬ ਸੱਚ ਹੈ, ਪਰ ਸੱਚ ਬਣੂਗਾ ਕਿਹਦੇ ਖਾਤਰ? ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਹੁਣ ਬਾਣੀ ਦੀ ਗੱਲ ਸੁਣੋ, ਸਤਿਗੁਰ ਕੀ ਬਾਣੀ ਸੱਤ। ਇੱਥੇ ਠਹਿਰਨਾ ਭਾਈ, ਟਕਸਾਲ ਦਾ ਹੁਕਮ ਹੈ, ਸੱਤ ਸੱਤ ਪਾਠ ਨਹੀਂ ਕਰਨਾ ਜੋ ਅੱਜ ਕਰਦੇ ਫਿਰਦੇ ਅਸੀਂ। ਅੱਗੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਕੀ ਅਰਥ ਹੋ ਗਿਆ? ਸੱਤ ਸੱਤ ਹੋ ਗਏ 14, ਕਿ ਸਤਿਗੁਰਾਂ ਦੀ ਬਾਣੀ ਨੂੰ 14 ਕਰਕੇ ਜਾਣੋ, ਕੀ ਅਰਥ ਬਣੂਗਾ ਇਹਦਾ? ਸਤਿਗੁਰ ਕੀ ਬਾਣੀ ਸੱਤ, ਗੁਰੂ ਦੀ ਬਾਣੀ ਸੱਤ ਹੈ, ਪਰ ਤੇਰੇ ਖਾਤਰ ਸੱਚ ਕਦੋਂ ਬਣੋਗੀ? ਸੱਤ ਕਰ ਜਾਣੋ ਗੁਰਸਿੱਖੋ, ਜਦ ਤੂੰ ਇਹਨੂੰ ਜਾਣ ਲਵੇਗਾ ਤਾਂ ਹੀ ਸੱਚ ਬਣੋ। ਮੈਂ ਹੁਣ ਇੱਕ ਗੱਲ ਤੁਹਾਡੇ ਚਰਨਾਂ ਚ ਕਹਿਣ ਲੱਗੇ, ਬਾਬੇ ਨਾਨਕ ਨੂੰ ਸੁਣਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਿਆ, ਬਾਣੀ ਨੂੰ ਸੁਣਿਆ, ਅਸੀਂ ਗੁਰੂ ਨਾਨਕ ਨੂੰ ਜਾਣ ਨਹੀਂ ਸਕੇ, ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣ ਨਹੀਂ ਸਕੇ। ਫੋਟੋਆਂ ਬਹੁਤ ਦੇਖੀਆਂ, ਮੈਂ ਤਾਂ ਰਾਤ ਵੀ ਬੋਲਿਆ ਸੀ, ਇੱਕ ਇੱਕ ਘਰ ਦੇ ਵਿੱਚ ਜਾਓ 26 ਤਰ੍ਹਾਂ ਦਾ ਬਾਬਾ ਨਾਨਕ ਲਟਕਾਇਆ ਹੋਇਆ, ਇੱਕ ਘਰ ਵਿੱਚ 50 ਤਰ੍ਹਾਂ ਦਾ ਗੁਰੂ ਗੋਬਿੰਦ ਸਿੰਘ। ਮੈਂ ਤੁਹਾਨੂੰ ਹੁਣ ਕਹਿਣਾ ਚਾਹੋ ਕਿ ਪੁੱਛਿਆ ਤੁਹਾਡਾ ਬਾਪੂ ਕਿੰਨੇ ਤਰ੍ਹਾਂ ਦਾ ਤਾ? 5 ਪ੍ਰਕਾਰ ਦਾ ਤਾ, ਉਹਦੀਆਂ ਸ਼ਕਲਾਂ 8 ਸੀ। ਪਰ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ, ਉਹਨੂੰ ਕਿਉਂ ਤੁਸੀਂ 100 ਤਰ੍ਹਾਂ ਦਾ ਬਣਾ ਲਿਆ? ਜਿਹੜਾ ਆਪਣਾ ਰੂਪ ਬਦਲੇ ਉਹਦਾ ਨਾਂ ਬਰੂਪੀਆ ਹੁੰਦਾ, ਉਹਦੇ ਤਸੱਲੀ ਨਹੀਂ ਹੁੰਦੀ ਕੋਈ ਵੀ ਕਦ ਬਣ ਜਾਣੇ ਨੇ। ਅਸੀਂ ਸੱਚ ਨੂੰ ਵੀ ਝੂਠ ਬਣਾਉਂਦੇ ਜਾਂਦੇ, ਕਿਉਂ? ਸਤਿਗੁਰ ਨਾਨਕ ਨੂੰ ਜਾਣਿਆ ਨੇ। ਜੇ ਤ੍ਰੇਤੇ ਵਿੱਚ ਮੇਰੇ ਹਿੰਦੂ ਵੀਰ ਸ਼੍ਰੀ ਰਾਮ ਜੀ ਨੂੰ ਜਾਣ ਲੈਂਦੇ ਨਾ, ਅੰਦਰੋਂ ਰਾਮ ਦੀ ਲੀਲਾ ਵੇਖੀ ਹੈ ਬਾਹਰ ਵੀ, ਅੰਦਰੋਂ ਨਹੀਂ ਜਾਣਿਆ। ਜੇ ਅੰਦਰੋਂ ਜਾਣ ਲੈਂਦੇ, ਤ੍ਰੇਤੇ ਤੇ ਬਾਅਦ ਦੁਆਪਰ ਨਹੀਂ ਸੀ ਆਉਣਾ, ਸਤਯੁਗ ਆ ਜਾਣਾ ਸੀ। ਜੇ ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਜੀ ਨੂੰ ਅੰਦਰੋਂ ਉਹਦੇ ਰਾਸਾਂ ਪੈਣੀਆਂ, ਗੋਪੀਆਂ ਨੱਚਦੀਆਂ ਨੇ, ਉਹਦੇ ਬਾਹਰ ਨਿਕਲਿਆ। ਜੇ ਅੰਦਰੋਂ ਜਾਣ ਲੈਂਦੇ, ਦੁਆਪਰ ਤੋਂ ਬਾਅਦ ਕਲਯੁਗ ਨਾ ਆਉਂਦਾ ਤੇ ਮੁੜ ਕੇ ਸਤਯੁਗ ਆ ਜਾਂਦਾ। ਉਹ ਸਿੱਖੋ, ਜੇ ਆਪਾਂ 10 ਗੁਰੂਆਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਦਰੋਂ ਜਾਣ ਲੈਂਦੇ, ਇਹ ਕਲਯੁਗ ਵੀ ਸਤਯੁਗ ਹੋ ਜਾਂਦਾ। ਅੱਜ ਕਹੇ ਆਖੋ ਸਤ ਬਈ, ਆਹ ਗੱਲ ਥੋੜੀ ਮੈਨੂੰ ਮਨਜ਼ੂਰ ਨਹੀਂ ਹੈ ਵੀ ਗੁਰਪੁਰਬ ਵਾਲੇ ਦਿਨ ਵੀ ਤੁਸੀਂ ਸਤਨਾਮ ਨਾ ਬੋਲੋ, ਇਹ ਤਾਂ ਖਤਰੇ ਦੀ ਘੰਟੀ ਹੈ। ਪਿੱਛੇ ਅੱਗੇ ਨਾ ਬੋਲੇ ਕਿ ਅੱਤ ਆਪਣੇ ਗੁਰੂ ਨਾਨਕ ਜੀ ਦਾ ਫਾਊਂਡਰ ਆਫ ਸਿੱਖਿਜ਼ਮ, ਆਪਾਂ ਨੂੰ ਬਣਾਉਣ ਵਾਲਾ, ਆਪਾਂ ਨੂੰ ਪੈਦਾ ਕਰਨ ਵਾਲਾ, ਉਹਦਾ ਜਨਮ ਦਿਨ ਹੈ। ਜਿਸ ਦਿਨ ਤੁਹਾਡੇ ਮੁੰਡੇ ਦੇ ਜਨਮ ਦਿਨ ਹੁੰਦੇ ਨੇ, ਗੁਆਂਢੀ ਕੰਨਾਂ ਚ ਉਂਗਲੀਆਂ ਪਾ ਕੇ ਰੱਖਦੇ ਨੇ, ਟੇਕਣ ਨਹੀਂ ਦਿੰਦੇ ਤੁਸੀਂ ਅੱਜ ਖੇ ਕੋਲ ਸਤਨਾਮ। ਨੀਂਦ ਕਿੱਥੇ ਆ ਜਾਵੇ ਗੁਆਂਢੀ ਨੂੰ ਜਿਸ ਦਿਨ ਤੁਹਾਡੇ ਅੱਜ ਤੁਹਾਡੇ ਬਾਪੂ ਦਾ ਜਨਮ ਦਿਨ ਹੈ, ਜਿਹੜਾ ਗੱਜ ਕੇ ਆਖੋ ਸਤਨਾਮ। ਤੁਸੀਂ ਵੀ ਬੋਲੋ ਕੁੜੀਓ, ਲਓ ਤੁਹਾਡੀ ਖਾਗਰਤਾ ਕਰਨ ਵਾਸਤੇ ਮੈਂ ਬੇਨਤੀ ਕਰਾਂ, ਬੋਲੋ ਜਿਹੜਾ ਸਾਰੇ ਜੀ। ਪ੍ਰਗਟ ਹੋ ਗੁਰਮੁਖ ਕਾਲ ਵਿੱਚ, ਪ੍ਰਗਟ ਹੋ ਗੁਰਮੁਖ ਕਾਲ ਵਿੱਚ, ਪ੍ਰਗਟ ਹੋ ਗੁਰਮੁਖ ਕਾਲ ਵਿੱਚ, ਪ੍ਰਗਟ ਹੋ। ਹੁਣ ਤੁਸੀਂ ਮੇਰੇ ਤੋਂ ਨਾ ਕਹਾਓ, ਆਪੇ ਕਹਿ ਲਓ, ਬਿਮਾਰ ਮੈਂ, ਬੋਲਦੇ ਤੁਸੀਂ ਨਹੀਂ ਹੈ। ਨਹੀਂ, ਇੱਕ ਵਾਰ ਫੇਰ ਬੋਲੋ, ਮੈਂ ਸਬਜੈਕਟ ਸ਼ੁਰੂ ਕਰਾਂ ਤੁਹਾਡਾ ਧਿਆਨ ਜੋੜਨ ਖਾਤਰ ਜੀ। ਪ੍ਰਗਟ ਹੋ ਗੁਰਮੁਖ ਕਾਲ, ਪ੍ਰਗਟ ਹੋ ਗੁਰਮੁਖ ਕਾਲ ਵਿੱਚ, ਪ੍ਰਗਟ ਹੋ ਰਾਮ ਦੇ ਦੀਵਾਨ ਵਿੱਚ। ਦਾਸ ਨੇ ਬੇਨਤੀ ਕੀਤੀ ਸੀ, ਅੱਜ ਤੁਹਾਡੇ ਚਰਨਾਂ ਵਿੱਚ ਉਹ ਚੀਜ਼ ਹਾਜ਼ਰ ਕਰਨੀ ਹੈ ਜਿਹੜੀ ਤੁਸੀਂ ਘਰ ਨੂੰ ਲਿਜਾਣੀ, ਇੱਥੋਂ ਗੁਰਪੁਰਬ ਤੋਂ ਲੈ ਕੇ ਜਾਣਾ। ਜੋ ਕੁਝ ਤੁਸੀਂ ਇੱਥੇ ਤੱਕ ਖੜੇ ਹੋ ਜੇ ਕਿ ਗੁਰਦੁਆਰੇ ਆਏ, ਆਟੇ ਦੇ 2 ਬੋਰੇ ਲੈ ਕੇ ਆਏ, 100 ਡਾਲਰ ਭੇਟ ਕਰਨ ਆਏ, ਕਿਹੜਾ ਪ੍ਰਸ਼ਾਦ ਜੀ ਦੀ ਦੇਗ ਲੈ ਕੇ ਆਏ ਹੈ, ਬਰਫੀ ਦੇ ਡੱਬੇ ਲੈ ਕੇ ਆਏ ਹੈ, ਸਭ ਨੂੰ ਯਾਦ ਹੈ ਨਾ? ਮੇਰੀ ਬੇਨਤੀ ਸੁਣੋ, ਹੁਣ ਇੱਥੇ ਆ ਜਾਓ, ਇੱਥੋਂ ਲੈ ਕੇ ਕੀ ਜਾਣਾ ਹੈ? ਅੱਜ ਕੇ ਆਖੋ ਬੋਲੀਓ, ਕੀ ਲੈ ਕੇ ਆਏ ਹੋ? ਹੁਣ ਯਾਦ ਰੱਖਣੇ, ਇੱਥੋਂ ਲੈ ਕੇ ਕੀ ਜਾਣਾ ਅੱਜ ਗੁਰਪੁਰਬ ਨੂੰ? ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਭੱਟੀ ਰਾਜਾ ਹੋਇਆ, ਭੱਟੀਆਂ ਦੀ ਇਹ ਰਾਜਧਾਨੀ ਸੀ ਨਨਕਾਣਾ ਸਾਹਿਬ। ਸਿੱਖਾਂ ਨੇ 9 ਨਹੀਂ ਰੱਖਿਆ, ਨਨਕਾਣਾ ਸਾਹਿਬ 9 ਰੱਖਿਆ। ਰਾਏ ਬੁਲਾਰ ਮੁਸਲਮਾਨ ਉੱਥੇ ਦੇ ਨਵਾਬ ਨੇ, ਜਦ ਸਤਿਗੁਰ ਨਾਨਕ ਪ੍ਰਗਟ ਹੋ ਗਏ ਹੁਕਮ ਕਰਤਾ ਆਪਣੇ ਵਜ਼ੀਰਾਂ ਨੂੰ, ਇਹ ਹੁਣ ਰਾਏ ਭੋਏ ਦੀ ਤਲਵੰਡੀ ਨੀ, ਇੱਥੇ ਮੇਰਾ ਖੁਦਾ ਮੇਰਾ ਅੱਲਾ ਨਾਨਕ ਆ ਗਿਆ, ਇਹਦਾ ਨਾਂ ਨਾਨਕਿਆਣਾ ਸਾਹਿਬ ਰੱਖ ਦੋ। ਮੁਸਲਮਾਨ ਰਾਜੇ ਨੇ ਨਾਂ ਬਦਲਿਆ ਗੁਰੂ ਨਾਨਕ ਦੇਵ ਜੀ ਦੇ। ਉਹ ਲਿਖਿਆ ਪੁਰਾਤਨ ਗ੍ਰੰਥਾਂ ਵਿੱਚ ਆ ਮੁਬਾਰਕ ਦਿਨ ਆਇਆ, ਜਿਹਨਾਂ ਮੁਲਕਾਂ ਵਿੱਚ ਤੁਸੀਂ ਰਹਿੰਦੇ ਹੋ ਇਹਨਾਂ ਵਾਸਤੇ ਵੱਡਾ ਦਿਨ ਹੈ 25 ਦਸੰਬਰ। ਸਾਡੇ ਹਿੰਦੂ ਵੀਰਾਂ ਵਾਸਤੇ ਦੋ ਵੱਡੇ ਦਿਨ ਨੇ, ਸ੍ਰੀ ਕ੍ਰਿਸ਼ਨ ਅਸ਼ਟਮੀ ਤੇ ਰਾਮ ਨੌਮੀ। ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਮੁਸਲਮਾਨਾਂ ਵਾਸਤੇ ਵੱਡੇ ਦਿਨ ਨੇ, ਦੋ ਈਦਾਂ ਆਉਂਦੀਆਂ ਨੇ, ਦੋ ਈਦ ਵੱਡਾ ਦਿਨ ਉਹਨਾਂ ਵਾਸਤੇ। ਸਿੱਖ ਜਗਤ ਵਾਸਤੇ ਜੇ ਕੋਈ ਵੱਡਾ ਦਿਨ ਹੈ ਤਾਂ 31 ਸਦੀ ਪੂਰਨਵਾਸੀ ਹੈ ਜਿੱਥੇ ਤੁਸੀਂ ਬੈਠੇ, ਇਹ ਤੋਂ ਵੱਡਾ ਦਿਨ ਨੀ ਸਿੱਖ ਵਾਸਤੇ ਕੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ 1469 31 ਸਦੀ ਪੂਰਨਵਾਸੀ। ਮੈਂ ਕਿਸੇ ਨੇ ਵੱਲ ਨੁਕਤਾ ਨਹੀਂ ਕਰ ਰਿਹਾ, ਕਿਸੇ ਨੂੰ ਸੁਣਾ ਕੇ ਨਹੀਂ ਕਹਿ ਰਹੇ, ਇੱਕ ਬੇਨਤੀ ਕਰ ਰਹੇ ਹਾਂ। ਜੇ ਮਨ ਹੋਵੇ ਤਾਂ ਬੋਲਣ ਵਾਲੇ ਮੰਨ ਲਿਓ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਸਤਿਕਾਰ ਨਾਲ ਲਿਆ ਕਰੋ। ਅਸੀਂ ਕਾਲੂ ਕਹਿੰਦੇ ਉਹਨੂੰ, ਜਿਵੇਂ ਗਰਾਇਆਂ ਦਾ ਭਈਆ ਹੁੰਦਾ ਕੋਈ, ਉਹ ਫਗਵਾੜੇ ਦਾ ਬਣ ਗਿਆ। ਗੁਰੂ ਨਾਨਕ ਦਾ ਨਾਂ ਲੈਣਾ, ਉਹਦੇ ਪਿਤਾ ਦਾ ਨਾਂ ਬਾਬਾ ਕਲਿਆਣ ਰਾਏ ਜੀ ਮਹਿਤਾ, ਇਹ ਹੈ ਉਹਨਾਂ ਦਾ ਨਾਂ। ਅਸੀਂ ਸਿੱਧਾ ਹੀ ਕਾਲੂ, ਕੀ ਹੁੰਦਾ ਕਾਲੂ? ਤੁਹਾਡੇ ਬਾਪ ਦਾ ਕੋਈ ਅਧੂਰਾ ਜਿਹਾ ਨਾਂ ਲਵੇ, ਦੇਖੋ ਕੀ ਹਾਲ ਹੋਊਗਾ ਤੁਹਾਡਾ। ਜਗਤ ਦਾ ਮਾਲਕ ਗੁਰੂ ਨਾਨਕ, ਉਹਦੇ ਪਿਤਾ ਦਾ ਨਾਂ ਸਤਿਕਾਰ ਨਾਲ ਲਓ। ਪੂਰਾ ਨਾਮ ਹੈ ਬਾਬਾ ਕਲਿਆਣ ਰਾਏ ਜੀ, ਤੇ ਮਹਿਤਾ ਕਹਿੰਦੇ ਹੈ ਫਾਰਸੀ ਵਿੱਚ ਪਟਵਾਰੀ ਨੂੰ। ਪਟਵਾਰੀ ਸੀ 72 ਪਿੰਡਾਂ ਦੇ, ਤੁਸੀਂ ਪਟਵਾਰੀਆਂ ਨਾਲ ਤਾਂ ਥੋੜਾ ਬਾਹ ਪੈਂਦਾ ਹੈ, ਪੈਂਦਾ ਹੀ ਰਹਿੰਦਾ ਹੈ ਪੰਜਾਬ ਚ। ਬਖਸ਼ ਲਵੇ, ਕੋਈ ਵਿੱਚ ਨਾ ਬੈਠਾ ਹੋਵੇ, ਮੈਂ ਮਾਫੀ ਮੰਗਦਾ। ਰੈਵਨਿਊ ਡਿਪਾਰਟਮੈਂਟ ਵਿੱਚ ਜਿਹੜੀ ਪਟਵਾਰੀ ਦੀ ਪਦਵੀ ਹੈ, DC ਦੀ ਵੀ ਨੀ ਹੈ, ਸੈਕਟਰੀ ਦੀ ਵੀ ਨੀ, ਹਾਈ ਕੋਰਟ ਸਭ ਦਾ ਲਿਖਿਆ ਬਦਲ ਦਿੰਦਾ, ਪਰ ਜੋ ਪਟਵਾਰੀ ਨੇ ਲਿਖਤਾ ਉਹ ਸੁਪਰੀਮ ਕੋਰਟ ਵੀ ਨੀ ਬਦਲਦੀ। ਇੱਕ ਪਟਵਾਰੀ ਦਾ ਤੇ ਮਾਲ ਅਫਸਰ ਦੀਆਂ ਕੋਠੀਆਂ ਇਕੱਠੇ ਇਕੱਠੇ ਸੀ। ਡਿਸਟ੍ਰਿਕਟ ਰੈਵਨਿਊ ਆਫੀਸਰ DRO, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਮਾਲ ਅਫਸਰ, ਸਾਰੇ ਤਹਿਸੀਲਦਾਰਾਂ ਦੇ ਉੱਪਰ ਹੁੰਦਾ ਉਹ, ਇੱਕ ਹੁੰਦਾ ਜਿਹੜੇ, ਉਹ ਕੋਠੀਆਂ ਸੀ ਇਕੱਠੀਆਂ, ਨਿਆਣੇ ਖੇਡਣ ਚਲੇ ਜਾਂਦੇ ਇੱਕ ਦੂਏ ਦੇ। ਜਦ ਮਾਲ ਅਫਸਰ ਦੇ ਨਿਆਣਿਆਂ ਨੇ ਪਟਵਾਰੀ ਸਾਹਿਬ ਦੇ ਘਰ ਜਾਣਾ ਨਾ, ਕਦੇ ਗੰਨਿਆਂ ਦੀ ਭਰੀ ਆਈ ਪਈ ਹੈ, ਕਦੇ ਅੰਬਾਂ ਦਾ ਟੋਕਰਾ ਆਇਆ ਪਿਆ, ਕਦੇ ਮੂੰਗਫਲੀ ਦਾ ਢੇਰ ਲੱਗਿਆ ਪਿਆ, ਰਜ ਰਜ ਕੇ ਛਕਣਾ ਉਹਨਾਂ ਨੇ। ਇੱਕ ਦਿਨ ਆਪਣੀ ਮੰਮੀ ਨੂੰ ਕਹਿੰਦੇ ਨਾ ਮਾਲ ਅਫਸਰ ਦੇ ਬੱਚੇ, ਮੰਮੀ ਸਾਡਾ ਡੈਡੀ ਪਟਵਾਰੀ ਕਦ ਬਣੂਗਾ? ਪਟਵਾਰੀ, ਉਹ ਕਹਿੰਦੀ ਫਿੱਟੇ ਮੂੰਹ ਥਾੜਾ, ਉਹ ਸਾਰੇ ਜ਼ਿਲ੍ਹੇ ਦਾ ਮਾਲਕ ਮਾਲ, ਉਹ ਕਹਿੰਦੇ ਜ਼ਿਲ੍ਹੇ ਨੂੰ ਛੱਡੋ, ਉਹਨੂੰ ਪਟਵਾਰੀ ਲਾਓ, ਕੁਝ ਖਾਣ ਨੂੰ ਤਾਂ ਮਿਲੇ। 72 ਪਿੰਡਾਂ ਦੇ ਪਟਵਾਰੀ ਸੀ ਸਤਿਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਰਾਏ ਜੀ। ਗੁਰਸਿੱਖ ਪਿਆਰੇ, ਗੁਰੂ ਨਾਨਕ ਦੀ ਜੋਤ 1469 ਨੂੰ ਨਨਕਾਣੇ ਸਾਹਿਬ ਪ੍ਰਗਟ ਹੋਈ। ਤੁਹਾਡਾ ਈਸਾ ਮਸੀਹ, ਸਤਿਕਾਰਯੋਗ ਜੀਸਸ, ਸਤਿਕਾਰਯੋਗ ਹਜ਼ਰਤ ਮੁਹੰਮਦ ਸਾਹਿਬ, ਕੁਰਾਨ ਮਜੀਦ ਵਿੱਚ ਇਹ ਮੰਨਦੇ ਨੇ ਕਿ ਅੱਲਾਹ ਪਾਕ ਨੂੰ 230 ਸਾਲ ਲੱਗੇ ਬੰਦਾ ਬਣਾਉਣ ਨੂੰ। ਕੁਰਾਨ ਮਜੀਦ ਪੜ੍ਹਿਓ, ਬਾਈਬਲ ਮੈਚ ਕਰਦੇ ਨਾਲ, 230 ਸਾਲ ਆਦਮ ਬੰਦਾ ਬਣਾਉਣ ਨੂੰ ਲੱਗੇ। ਆਪਾਂ ਨੂੰ ਤਾਂ ਚਿੰਨੀ ਨਹੀਂ ਕਰਨੀ, 230 ਸਾਲ ਇਹ ਨੇ ਰਿਟਰਨ ਕਿ ਬੰਦਾ ਬਣਾਉਣ ਨੂੰ 230 ਸਾਲ ਲੱਗੇ। ਬਾਬੇ ਨਾਨਕ ਦੀ ਜੋਤ ਨੇ ਕੀ ਕੀਤਾ ਪਤਾ, ਜੋ ਅੱਜ ਪ੍ਰਗਟ ਹੋਈ ਹੈ, ਖੁਦਾ ਨੂੰ 230 ਸਾਲ ਲੱਗੇ ਬੰਦਾ ਬਣਾਉਣ ਨੂੰ, ਗੁਰੂ ਨਾਨਕ ਦੀ ਜੋਤ ਨੂੰ ਵੀ 230 ਸਾਲ ਲੱਗੇ ਬੰਦੇ ਨੂੰ ਰੱਬ ਬਣਾਉਣ ਵਾਸਤੇ। ਜੋੜ ਕਰੋਗੇ, ਕੈਲਕੂਲੇਟ ਕਰੋ ਬੈਠੇ ਬੈਠੇ, 1469 ਨੂੰ ਪ੍ਰਕਾਸ਼ ਹੋਇਆ ਗੁਰੂ ਨਾਨਕ ਦਾ, ਅੱਜ ਤੇ 1699 ਨੂੰ ਵਿਸਾਖੀ ਅੰਮ੍ਰਿਤ ਛਕਾ ਕੇ ਇਸ ਬੰਦੇ ਨੂੰ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ। ਪੂਰੇ 230 ਸਾਲ 1469 ਵਿੱਚ 230 ਸਾਲ ਜਮਾ ਕਰੋ 1699 ਉਦਣ ਬੰਦੇ ਨੂੰ ਕਹਿਤਾ ਲੋਕੋ ਇਹ ਮੇਰਾ ਰੱਬ ਹੈ ਇਹੀ ਮੇਰਾ ਖੁਦਾ ਹੈ। ਐਡੀ ਵੱਡੀ ਕਰਾਮਾਤ ਗੁਰੂ ਨਾਨਕ ਦੇਵ ਜੀ ਦੀ ਸਮਾਂ ਆਇਆ ਦਰਸ਼ਨ ਕਰਨੇ ਹੁਣ ਆਪਾਂ ਨੇ ਜਰਾ ਪ੍ਰਕਾਸ਼ ਦੇ ਸਤਿਕਾਰਯੋਗ ਮਹਿਤਾ ਕਾਲੂ ਜੀ ਚਹਿਲ ਪਿੰਡ ਵਿੱਚ ਮਾਤਾ ਤ੍ਰਿਪਤਾ ਜੀ ਸ਼ਾਦੀ ਹੋਈ ਪਹਿਲੀ ਬੱਚੀ ਪੈਦਾ ਹੋਈ ਬੇਬੇ ਨਾਨਕੀ ਨਾਨਕੀ ਨੌ ਕਿਉਂ ਰੱਖਿਆ ਨਾਨਕੇ ਘਰ ਪੈਦਾ ਹੋਈ। ਪੰਜਾਬ ਵਿੱਚ ਹੁਣ ਵੀ ਇੰਡੀਆ ਚ ਰਿਵਾਜ ਹੈ ਪਹਿਲਾ ਬੱਚਾ ਪੇਕਿਆਂ ਦੇ ਹੁੰਦਾ ਨਾਨਕੇ ਨਾਨਕੀ ਰੱਖਿਆ। 5 ਸਾਲ ਬਾਅਦ ਅੱਜ ਦਿਨ ਆਇਆ ਦੁਬਾਰਾ ਬੇਬੇ ਨਾਨਕੀ ਜੀ 5 ਸਾਲ ਦੇ ਹੋ ਗਏ ਸੀ ਉਹ ਮੁਬਾਰਕ ਸਮਾਂ ਆਇਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਜੋ ਆਪਾਂ ਮਨਾ ਰਹੇ ਹਾਂ ਉਸ ਕਮਰੇ ਦੇ ਵਿੱਚ ਜਿੱਥੇ ਹੁਣ ਨਨਕਾਣਾ ਸਾਹਿਬ ਦਾ ਸਹਿਜ ਉਨਾ ਹੀ ਰੱਖਿਆ ਹੋਇਆ ਹੁਣ ਸ਼ਾਇਦ ਕਾਰ ਸੇਵਾ ਇਹ ਬਾਬੇ ਬਦਲ ਦੇਣ ਉਹਦੀ ਲੰਬਾਈ ਚੁੜਾਈ 19 ਸੀ ਤੁਸੀਂ ਵੇਖੀ ਹੋਣੀ ਹੈ ਨਨਕਾਣਾ ਸਾਹਿਬ ਜਿੰਨੀ ਉਸ ਸਮੇਂ ਸੀ ਉਹੀ ਰੱਖੀ ਹੋਈ ਹੁਣ ਪਤਾ ਨੀ ਬਦਲ ਦੇਣਗੇ। ਉਦੋਂ ਫਿਰ ਕੌਣ ਸੀ ਕੋਲ ਸਤਿਕਾਰਯੋਗ ਦਾਸੀ ਤੁਲਸਾਂ ਸਤਿਕਾਰਯੋਗ ਨਰਸਿੰਗ ਦਾ ਕੰਮ ਕਰਨ ਵਾਲੀ ਮਾਈ ਦੌਲਤਾਂ ਜਿਹਨੂੰ ਆਪਾਂ ਦਾਈ ਕਹਿੰਦੇ ਹੁੰਦੇ ਸੀ ਤੇ ਤੁਹਾਨੂੰ ਮਿਲਣਾ ਹੀ ਪਊਗਾ ਮੇਰੇ ਆਉਣਦਿਆਂ ਦੇ ਸਭ ਦੇ ਜਨਮ ਦਾਈਆਂ ਦੇ ਹੀ ਹੋਏ ਹੋਣੇ ਇੱਥੇ ਕੋਲ ਸਤਨਾਮ ਕਿਹੜੇ ਹੋਸਪਿਟਲ ਹੁੰਦੇ ਸੀ ਉਦੋਂ ਪਿੰਡ ਵਿੱਚ ਇਹ ਮਾਮਾ ਭੈਣਾਂ ਗੱਲਾਂ ਕਰੋ ਦਾਈ ਕਹਿੰਦੇ ਸੀ ਇਹਨੂੰ ਨਰਸ ਕਹਿੰਦੇ ਤੁਸੀਂ ਹੁਣ ਤਾਂ ਪ੍ਰੇਮੀਓ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਪੂਜਨੀਕ ਪ੍ਰੇਮੀਓ ਤ੍ਰੇਤੇ ਵਿੱਚ ਜਿਸ ਮਾਤਾ ਕੁਸ਼ਲਿਆ ਦੀ ਕੁੱਖ ਤੋਂ ਸ਼੍ਰੀ ਰਾਮ ਜੀ ਪ੍ਰਗਟ ਹੋਏ ਉਹ ਮਾਂ ਦੁਨਿਆਵੀ ਮਾਂ ਨਹੀਂ ਸੀ ਉਹਦਾ ਪਿਛਲੇ ਜਨਮ ਦਾ ਕੋਈ ਤਪ ਸੀ ਜਿਹਦੀ ਕੁੱਖ ਤੋਂ 14 ਕਲਾ ਅਵਤਾਰ ਮਰਜਾਦਾ ਪੁਰਸ਼ੋਤਮ ਦੁਆਪਰ ਦੇ ਵਿੱਚ ਜਿਸ ਦੇਵਕੀ ਮਾਤਾ ਜੀ ਤੋਂ ਸ਼੍ਰੀ ਕ੍ਰਿਸ਼ਨ ਭਗਵਾਨ 16 ਕਲਾ ਅਵਤਾਰ ਪੈਦਾ ਹੋਏ ਉਹ ਮਾਂ ਪੂਜਨੀਕ ਸੀ ਕੋਈ ਪਿਛਲੇ ਜਨਮ ਦਾ ਉਹਦਾ ਪੂਰਵਲਾ ਕਰਮ ਸੀ ਪਰ ਅੱਜ ਜਿਸ ਮਾਂ ਦੀ ਕੁੱਖ ਤੋਂ ਆਪ ਰੱਬ ਪੈਦਾ ਹੋ ਰਿਹਾ ਉਹਦੀ ਪੂਜਾ ਕੌਣ ਕਹਿ ਸਕਦਾ ਅੱਜ ਕਹੇ ਆਖੋ ਸਤਨਾਮ ਜੀ ਦੀ ਕੁੱਖ ਤੋਂ ਨਰਾਇਣ ਦੇ ਜਨਮ ਲਿਆ ਆਪ ਨਰਾਇਣ ਕਲਾ ਤਹਾਰ ਇਹ ਪੰਜਾਬੀ ਦੀ ਉਹ ਗੱਲ ਹੈ ਤੁਹਾਡੇ ਕਿਸੇ ਸੱਜਣ ਮਿੱਤਰ ਦੇ ਨੇਕ ਔਲਾਦ ਪੈਦਾ ਹੋ ਜਾਵੇ ਨਾ ਚੰਗੀ ਤੁਸੀਂ ਕਹੋਗੇ ਇਹਨਾਂ ਦੇ ਪਿਛਲੇ ਜਨਮ ਦੇ ਕਰਮ ਕੀਤੇ ਹੋਏ ਕਹਿੰਦੇ ਉਹਨਾਂ ਤੇ ਜਿਹਦੇ ਘਰ ਰੱਬ ਪੈਦਾ ਹੋਵੇ ਆ ਕੇ ਕਿੰਨਾ ਕੁ ਤਪ ਹੋਵੇਗਾ ਨਾ ਪਿਛਲੇ ਜਨਮ ਦਾ ਸਤਿਕਾਰਯੋਗ ਮਹਿਤਾ ਕਲਿਆਣ ਰਾਜ ਜੀ ਦਾ 101ਵਾਂ ਤਪ ਦਾ ਜਨਮ ਸੀ 101ਵਾਂ ਜਨਮ ਪਿਤਾ ਕਲਿਆਣ ਰਾਜ ਜੀ 101ਵੇਂ ਜਨਮ ਵਿੱਚ ਨਾਰਾਇਣ ਨੇ ਉਹਦੇ ਘਰ ਅਵਤਾਰ ਲਿਆ ਐਵੇਂ ਨੀ ਤੇ ਅਵਤਾਰ ਲੈਂਦੇ ਹੁੰਦੇ ਸੀ ਤਪ ਕਰਦੇ ਸੀ ਤਪ ਉਹ ਤੁਹਾਨੂੰ ਤਾਂ ਕਹਿਣ ਦੀ ਲੋੜ ਨੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਸਾਹਿਬ ਜੀ ਨੇ 27 ਸਾਲ ਤਪ ਕੀਤਾ ਬਾਬੇ ਬਕਾਲੇ ਦੇ ਵਿੱਚ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਕੁੱਖ ਵਿੱਚ ਆਉਣਾ ਪ੍ਰਵਾਨ ਕੀਤਾ ਪਿਛਲੇ ਜਨਮ ਦਾ ਮੈਂ ਬੇਨਤੀ ਕਰਦਾ ਵੀ ਤੁਹਾਨੂੰ ਇੱਕ ਪ੍ਰਧਾਨ ਸਾਹਿਬ ਤਾਂ ਮਾਇਆ ਬਖਸ਼ ਕੇ ਗਏ ਨੇ ਠੀਕ ਹੈ ਕਮੇਟੀ ਦੀ ਮਰਜ਼ਾਦਾ ਪਰ ਜਿੰਨਾ ਚਿਰ ਹੁਣ ਦਾਸ ਤੁਹਾਡੇ ਚਰਨਾਂ ਚ ਸੇਵਾ ਕਰਦਾ ਕਿਸੇ ਨੇ ਮਾਇਆ ਦੇਣ ਨਹੀਂ ਉੱਠਣਾ ਵਿੱਚੋਂ ਨਹੀਂ ਉੱਠਣਾ ਪਹਿਲਾਂ ਸੁਣ ਲਓ ਉਹ ਮੈਂ ਤਾਂ ਹਟਾਉਣਾ ਤੁਹਾਨੂੰ ਫਿਰਦਾ ਮੈਂ ਡਾਲਰਾਂ ਨੂੰ ਹੀ ਕਿਤੇ ਐਂ ਨਾ ਸਮਝੋ ਵੀ ਮਾਇਆ ਲੈਂਦੇ ਨੀ ਨਾ ਉਹਨਾਂ ਨੇ ਖੁੱਲੇ ਕੱਫੇ ਲਈ ਦੇ ਖਰਚ ਖੁਰਚ ਖਾਲਸਾ 2 ਲੱਖ ਦਾ ਤਾਂ ਮੇਰੇ ਟੀਕਾ ਹੀ ਲੱਗਦਾ ਕੀਮੋਥਰੈਪੀ ਹੋ ਰਹੀ ਹੈ ਤਾਂ ਪ੍ਰੇਮੀਓ ਪਰ ਵਿੱਚ ਨੂੰ ਨਾ ਉੱਠਿਓ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਡਿਸਟਰਬੈਂਸ ਹੋਊਗੀ ਕਾਹਦੀ ਬੈਠੇ ਬੈਠੇ ਸੋਚੋਗੇ ਇੱਕ ਦਾ ਲਿਜਾਵਾਂ ਕਿ 5 ਦਾ ਕਈ ਸੋਚਣਗੇ ਰਾਗੀਆਂ ਨੂੰ ਦੇ ਤਾ ਬਾਬੇ ਨੂੰ ਰਹਿਣ ਦਿੰਦੇ ਟੁੱਟੂਗਾ ਨਾ ਲਿੰਕ ਟੁੱਟੂਗਾ ਫਿਰ ਮੇਰਾ ਵੀ ਟੁੱਟੂਗਾ ਮੈਂ ਵੀ ਟੇਢੀ ਜੀ ਅੱਖ ਨਾਲ ਬਾਬੇ ਨਾਨਕ ਦੀ ਗੱਲ ਕਰਦਾ ਕਰਦਾ ਇੱਧਰ ਨੂੰ ਦੇਖੂਗਾ ਕੋਈ 20-50 ਦਾ ਵੀ ਆਇਆ ਹੈ ਕਿ ਨਹੀਂ ਕਿਉਂਕਿ ਮਾਇਆ ਐਸੀ ਮੋਹਣੀ ਪਾਈ ਜੇਤੇ ਜੀਤੇ ਤੇ ਡਹਿਕਾਈ ਇਹ ਲਾ ਦਿੰਦੀ ਹੈ ਸਭ ਨੂੰ ਤਾਂ ਮਾਇਆ ਉੱਠ ਕੇ ਨੀ ਕੋਈ ਆਉਣ ਵਾਲਾ ਰੱਖ ਜੋ ਇੱਕ ਜੀ ਨੇ ਉੱਠ ਕੇ ਘਰ ਨੂੰ ਜਾਣਾ ਉਹ ਵੀ ਰੱਖ ਜਿਓ ਨਹੀਂ ਸਹੀ ਗੱਲ ਹੈ ਪੇਟ ਵਿੱਚ ਨੀ ਰੱਖਣੀ ਜਟਕਾ ਜਾਂ ਕੰਮੇ ਜੱਟੇ ਜੰਮੇ ਖੇਤੀ ਕਰਦੇ ਜਿਹਨੇ ਜਾਣਾ ਹੋਵੇ ਉਹ ਵੀ ਬਖਸ਼ ਜਿਓ ਜਿਹੜਾ ਆਉਂਦਾ ਹੈ ਪਰ ਵਿੱਚੋਂ ਨਾ ਉੱਠਿਓ ਬਾਅਦ ਵਿੱਚ ਬਖਸ਼ਿਓ ਜਦੋਂ ਸਮਾਪਤੀ ਕਰਾਂਗੇ ਇੱਕ ਬੇਨਤੀ ਕਰ ਦਿੰਦੇ ਕਿਤੇ ਬਾਅਦ ਵਿੱਚ ਭੁੱਲ ਵੀ ਨਾ ਜਾਇਓ ਗੁਰਪੁਰਬ ਬੜਾ ਖਾਸ ਜਿਹਨੇ ਆਦਮੀ ਰੱਖੇ ਉਹ ਵੀ ਭੇਟਾ ਦੇਣੀ ਹੈ ਪਿਆਰ ਲੜਾਕੂ ਸਤਨਾਮ ਉਹ ਸਮਾਂ ਆ ਰਹੇ ਹੈ ਦਰਸ਼ਨ ਕਰਨੇ ਆਪਾਂ ਨੇ ਤੇ ਘਰ ਨੂੰ ਇੱਕ ਚੀਜ਼ ਲਿਜਾਣੀ ਹੈ ਢਾਈ ਘੜੀਆਂ 12 ਵੱਜ ਕੇ ਸਮਾਂ ਉੱਤੇ ਹੋਇਆ ਮਾਤਾ ਦੌਲਤਾਂ ਦੀ ਸੇਵਾ ਕਰ ਰਹੇ ਨੇ ਉਡੀਕ ਰਿਹਾ ਪਰਿਵਾਰ ਸਮਾਜ ਕਿਉਂਕਿ 5 ਸਾਲ ਬਾਅਦ ਦੂਸਰਾ ਬੱਚਾ ਬੇਬੇ ਨਾਨਕੀ ਜੀ ਤੋਂ ਬਾਅਦ ਕਿੰਨੀ ਲੋੜ ਹੈ ਪੁੱਤਰਾਂ ਦੀ ਇਹ ਕਹਿਣ ਦੀ ਲੋੜ ਨੀ ਮੇਰੇ ਸਤਿਗੁਰ ਵੀ ਮੰਨ ਗਏ ਵਧੀ ਵੇਲ ਵੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਰ ਲੋੜ ਹੈ ਤੇ ਗੁਰਸਿੱਖ ਪਿਆਰੇ ਹੋ ਮੁਬਾਰਕਬਾਦ ਦਿੱਤੀ ਮਾਤਾ ਦੌਲਤਾਂ ਜੀ ਨੇ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਉੱਠੇ ਪਟਵਾਰੀ ਜੀ ਪੈਸੇ ਪੂਸੇ ਸੋਹਣੇ ਹੁੰਦੇ ਇਹਨਾਂ ਕੋਲ ਚਾਂਦੀ ਦਾ ਰੁਪਈਆ ਮਿੱਠਾ ਰੱਖ ਕੇ ਵਧਾਈ ਦੇ ਬਦਲੇ ਮਾਤਾ ਦੌਲਤਾਂ ਜੀ ਨੂੰ ਦੇਣ ਲੱਗੇ ਸਤਿਕਾਰਯੋਗ ਪਿਤਾ ਜੀ ਉਹ ਤੂੰ ਰੱਖ ਜਾ ਸਾਂਭ ਤਾਂ ਮੈਂ ਆਪੇ ਲਊਂਗਾ ਗੁਰਮੁਖ ਪਿਆਰੇ ਹੋ ਵਧਾਈ ਦਾ ਰੁਪਈਆ ਚਾਂਦੀ ਦਾ ਕਿਤੇ ਕਿਤੇ ਹੀ ਹੁੰਦਾ ਸੀ ਉਦੋਂ ਪਤਾ ਹੈ ਮਾਤਾ ਦੌਲਤਾਂ ਜੀ ਨੇ ਕੀ ਆਖਿਆ ਦਾਈ ਨੇ ਪਟਵਾਰੀ ਸਾਹਿਬ ਇਸ ਰੁਪਈਏ ਦੀ ਹੁਣ ਲੋੜ ਨਹੀਂ ਰਹੀ ਮੈਂ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਅੱਜ ਕੇ ਆਖੋ ਸਤਨਾਮ ਦਾਈ ਦੀ ਵਰਡਿੰਗ ਉਸ ਸਮੇਂ ਹੋਏ ਪੈਦਾ ਪ੍ਰਗਟ ਹੋਏ ਆਪਣਾ ਸੇਵਕ ਬੁਲਾਇਆ ਪਟਵਾਰੀ ਸਾਹਿਬ ਜੀ ਨੇ ਜਾਓ ਸਾਡੇ ਸ਼ਹਿਰ ਦਾ ਬਹੁਤ ਵੱਡਾ ਜੋਸ਼ ਸੀ ਪੰਡਿਤ ਹਰਦਿਆਲ 70 ਸਾਲ ਦੀ ਉਹਦੀ ਉਮਰ ਉਹਨੂੰ ਬੁਲਾ ਕੇ ਲਿਆਓ ਮੇਰੇ ਪੁੱਤਰ ਦੀ ਜਨਮ ਪੱਤਰੀ ਲਿਖੇ ਉਦੋਂ ਜਨਮ ਪੱਤਰੀਆਂ ਬਣਦੀਆਂ ਸੀ ਬੜੇ ਸਤਿਕਾਰ ਨਾਲ ਬੁਲਾ ਕੇ ਲਿਆਂਦਾ ਬੜਾ ਸਤਿਕਾਰ ਕੀਤਾ ਸਮੱਗਰੀ ਇਕੱਠੀ ਕੀਤੀ ਤੇ ਪੰਡਿਤ ਹਰਦਿਆਲ ਜੀ ਮੰਨੇ ਹੋਏ ਜੋਤਸ਼ੀ ਪੂਜਨੀਕ ਪਹਿਲੀ ਗੱਲ ਜੋਤਸ਼ ਦੀ ਸਮਾਂ ਨੋਟ ਕਰ ਲਿਓ 4 ਚੀਜ਼ਾਂ ਜੋਤਸ਼ ਜੋ ਨਵੀਆਂ ਨੇ ਸਮਾਂ ਮਹੂਰਤ ਤੇ ਗ੍ਰਹਿ ਨਛੱਤਰ ਇਹ 4 ਚੀਜ਼ਾਂ ਮਿਲ ਕੇ ਜੋਤਸ਼ ਬਣਦੀਆਂ ਇੱਕ ਵਿੱਚ ਨਾ ਹੋਵੇ ਜੋਤਸ਼ ਨਹੀਂ ਮਿਲੇਗੀ ਸਭ ਤੋਂ ਪਹਿਲਾਂ ਸਮਾਂ ਕੀ ਸੀ ਪੁੱਛਿਆ ਸਮਾਂ ਕੀ ਸੀ ਉਦੋਂ ਮੋਟਾ ਜਿਹਾ ਹਿਸਾਬ ਹੁੰਦਾ ਸੀ ਉਹ ਮੇਰੇ ਆਣ ਦੀਆਂ ਬੀਬੀਆਂ ਵੀ ਬੈਠੀਆਂ ਤੁਸੀਂ ਵੀ ਕਿਹੜੇ ਉੱਥੇ ਘੜੀਆਂ ਹੁੰਦੀਆਂ ਸੀ ਦਰਖਤਾਂ ਦੀ ਛਾਂ ਦੇ ਕੇ ਬੇਬੇ ਕਹਿ ਦਿੰਦੀ ਸੀ ਧੀਏ ਪਹਿਰ ਦਾ ਸਮਾਂ ਹੋ ਗਿਆ ਚਾਹ ਧਰ ਲਓ ਅਜਕੇ ਸਤਨਾਮ ਤਾਰੇ ਵੇਖ ਕੇ ਆਪਾਂ ਘਲਾੜੀ ਜੋੜਦੇ ਹੁੰਦੇ ਸੀ ਕਿਹੜੇ ਟਾਈਮ ਕੀ ਹੁੰਦੇ ਸੀ ਦੱਸ ਦਿੱਤਾ ਮਾਤਾ ਦੌਲਤਾਂ ਜੀ ਨੇ ਅੱਧੀ ਰਾਤ ਤੋਂ ਸਮਾਂ ਦੂਸਰਾ ਪਹਿਰ ਚੱਲ ਰਿਹਾ ਸੀ ਜਦੋਂ ਪ੍ਰਗਟ ਹੋਏ ਜੰਤਰੀ ਖੋਲੀ ਪੰਡਿਤ ਹਰਦਿਆਲ ਜੀ ਨੇ ਉਹ ਸਮੇਂ ਦੇ ਨਾਲ ਦਿਨ ਮਿਲਾਇਆ ਤੇ ਪੂਰਨਵਾਸੀ ਪੂਨਿਓ ਪੂਰਾ ਚੰਦ ਆਕਾਸ਼ ਪਸਰੇ ਕਲਾ ਸਹਿਜ ਪ੍ਰਕਾਸ਼ ਪੂਰਨਵਾਸੀ ਦਾ ਦਿਨ ਪੂਰਾ ਚੰਦਰਮਾ ਜੋਬਨ ਤੇ ਜ਼ਿਆਦਾ 2 ਚੀਜ਼ਾਂ ਵੇਖੀਆਂ ਨਾ ਉਦੋਂ ਨਛੱਤਰ ਮਿਲਿਆ ਅਭੈ ਜਿੱਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੀ ਬੋਲਣੇ ਪਾਠੀ ਸਿੰਘ ਮੇਰੇ ਸਤਿਕਾਰਯੋਗ ਸੁਣਦੇ ਹੋਣੇ ਇਹ ਨਛੱਤਰ ਲਿਖਿਆ ਹੋਇਆ ਅਭੈ ਜਿੱਤ ਅਭੈ ਜਿੱਤ ਦੇ ਅਰਥ ਕੀ ਨੇ ਇਸ ਨਛੱਤਰ ਵਿੱਚ ਜਿਹੜਾ ਕੋਈ ਜਨਮ ਲਊਗਾ ਉਹਨੂੰ ਦੁਨੀਆ ਵਿੱਚ ਕੋਈ ਜਿੱਤ ਨਹੀਂ ਸਕੂਗਾ। ਆਖੋ ਸਤ ਅਬ ਹੈ ਜਿੱਤ ਨਛੱਤਰ, ਇਹਦਾ ਨਾਮ ਪਤਾ ਕਿਵੇਂ ਲਿਖਿਆ ਬਾਣੀ ਵਿੱਚ, ਪੜ੍ਹੋ ਬਾਣੀ। ਲੱਗਾ ਪੁਰਬ ਅਭੀਚ ਦਾ, ਅਭੈ ਜਿੱਤ ਨੂੰ ਬਾਣੀ ਵਿੱਚ ਅਭੀਚ ਲਿਖਿਆ। ਅਭੀਚ ਦਾ ਮਰਤ ਅਭੈ ਜਿੱਤ। ਜਦ ਪੰਡਿਤ ਨੇ ਚੀਜ਼ਾਂ ਵੇਖੀਆਂ ਕਿ ਪੁੰਨਿਆ ਦਾ ਦਿਨ ਨਛੱਤਰ ਇਹ ਮਿਲ ਗਿਆ ਅਭੈ ਜਿੱਤ, ਜਦੇ ਸਮਝ ਗਿਆ ਇਹ ਬੰਦਾ ਨਹੀਂ ਜਨਮ ਲੈ ਕੇ ਆ। ਇੱਥੇ ਇੱਕ ਹਿਸਟੋਰੀਕਲ ਪੁਆਇੰਟ, ਜਿਸ ਧਰਤੀ ਦੇ ਉੱਤੇ ਅੱਜ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਕਿਸੇ ਨੇ ਰੱਬ ਮੰਨੇ ਤਾਂ ਪੰਡਿਤ ਹਰਦਿਆਲ ਨੇ ਮੰਨਿਆ। ਇਸ ਸਮੇਂ ਵਿੱਚ ਬੰਦਾ ਨਹੀਂ ਜਨਮ ਲੈ ਸਕਦਾ, ਇਹ ਕੋਈ ਸ਼ਕਤੀ ਆਈ। ਨੰਬਰ ਦੋ, ਪੰਡਿਤ ਹਰਦਿਆਲ ਜੀ ਉਹ ਇੱਕ ਪੰਡਿਤ ਸੀ ਜਿਨ੍ਹਾਂ ਦੇ ਮਨ ਵਿੱਚ ਸਭ ਤੋਂ ਪਹਿਲਾਂ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਈ। ਨੋਟ ਕਰਿਓ, ਦਰਸ਼ਨ ਕਰਨ ਦੀ ਇੱਛਾ, ਜਦੇ ਇੱਛਾ ਪੈਦਾ ਹੋ ਗਈ ਇਹ ਤਾਂ ਭਗਵਾਨ ਦੀ ਸ਼ਕਤੀ ਆਈ ਹੈ, ਮੈਂ ਛੇਤੀ ਦਰਸ਼ਨ ਕਰਾਂ। ਸਭ ਤੋਂ ਪਹਿਲੇ ਦਰਸ਼ਨ ਦੀ ਇੱਛਾ ਪੰਡਿਤ ਹਰਦਿਆਲ ਜੀ, ਤੇ ਬਹਾਨਾ ਕੀ ਬਣਾਇਆ, ਪਟਵਾਰੀ ਸਾਹਿਬ ਨੂੰ ਕਹਿੰਦੇ ਪਟਵਾਰੀ ਜੀ ਬੱਚੇ ਨੂੰ ਬਾਹਰ ਲਿਆਓ, ਬਾਹਰ ਲਿਆਓ, ਮੈਂ ਉਹਦੇ ਹਸਤ ਰੇਖਾ ਵੇਖਣੀ ਹੈ, ਮਸਤਕ ਰੇਖਾ ਵੇਖਣੀ ਹੈ, ਪਦਮ ਰੇਖਾ ਵੇਖਣੀ ਹੈ, ਤਾਂ ਜੋਤਿਸ਼ ਲੱਗੂਗੀ। ਬਹਾਨਾ ਦਰਸ਼ਨ ਕਰਨ ਦਾ, ਦਰਸ਼ਨ ਕਦੋਂ ਹੋ ਜਾ, ਭਗਵਾਨ ਆ ਗਿਆ। ਪਿਤਾ ਜੀ ਨੇ ਅੰਦਰ ਤੁਲਸੀ ਸੇਵਕ ਤੁਲਸੀ ਨੂੰ ਭੇਜਿਆ, ਤੁਲਸਾ ਦਾਸੀ ਨੂੰ ਭੇਜਿਆ। ਮਾਤਾ ਜੀ ਨੇ ਜਵਾਬ ਦੇ ਦਿੱਤਾ, ਸਰਦੀ ਦੀ ਮੌਸਮ ਹੈ, ਕੱਤਕ ਵਿੱਚ ਸਰਦੀ ਸ਼ੁਰੂ ਹੋ ਜਾਂਦੀ ਹੈ, ਛੋਟਾ ਜਿਹਾ ਬੱਚਾ ਬਾਹਰ ਕਿਵੇਂ ਭੇਜਾਂ। ਫੇਰ ਪਟਵਾਰੀ ਜੀ ਨੇ ਦੁਬਾਰਾ ਭੇਜਿਆ, ਤੁਲਸਾ ਦੌਲਤਾਂ ਦਾਈ ਸੁੰਦਰ ਮੋਟੇ ਕੱਪੜਿਆਂ ਵਿੱਚ ਥੋੜੇ ਜਿਹੇ ਸਰੀਰ ਨੂੰ ਮਹਾਰਾਜ ਜੀ ਨੂੰ ਬਾਹਰ ਲਿਆਂਦਾ ਵਿਹੜੇ ਵਿੱਚ। ਨੋਟ ਕਰਿਓ, ਜਦੋਂ ਬਾਹਰ ਆਏ ਸਤਿਗੁਰੇ, 70 ਸਾਲ ਦਾ ਬੁੱਢਾ ਬ੍ਰਾਹਮਣ ਉੱਠ ਕੇ ਖੜਾ ਹੋ ਗਿਆ। ਗੋਦੀ ਵਿੱਚ ਚੁੱਕੇ ਹੋਏ ਤੁਹਾਡੇ ਬਾਬੇ ਨਾਨਕ ਨੂੰ ਹੱਥ ਬੰਨ ਕੇ ਡੰਡੌਤ ਕੀਤੀ, ਮੱਥਾ ਟੇਕੇ, ਛੋਟਾ ਜਿਹਾ ਸ਼ੁਰੂ। ਕੋਲ ਬੈਠੇ ਪਟਵਾਰੀ ਜੀ, ਉਹ ਆਪਣੀ ਸੋਚ ਸੋਚਣ, ਉਹ ਕਹਿੰਦੇ ਬਾਹਮਣ ਦੱਛਣਾ ਲੈਣ ਦਾ ਮਾਰਾ ਪਖੰਡ ਕਰਦਾ ਹੈ, ਖੋ ਸਤਨਾਮ, ਆਪੋ ਆਪਣੀ ਸੋਚ ਹੈ ਨਾ। ਨਮਸਕਾਰ ਜੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਕਿਸੇ ਨੇ ਕੀਤੀ ਹੈ ਤਾਂ ਪੰਡਿਤ ਹਰਦਿਆਲ ਜੀ ਨੇ ਕੀਤੀ, ਸਭ ਤੋਂ ਪਹਿਲਾਂ ਨਮਸਕਾਰ। ਇੱਥੇ ਹਿਸਟੋਰੀਕਲ ਪੁਆਇੰਟ ਹੈ ਹੋਰ ਤੁਹਾਡੇ ਵਾਸਤੇ, ਜਦੋਂ ਹੱਥ ਵੇਖੇ ਨਾ ਮਹਾਰਾਜ ਦੇ ਨੰਨੇ ਨੰਨੇ ਹੱਥ, ਉੱਥੇ ਸਰੀਰਕ ਉਮਰ ਸੀ, ਬੈਠਾ ਤਾਂ ਨਰਾਇਣ ਸੀ ਅੰਦਰ, ਬੈਠਾ ਤਾਂ ਈਸ਼ਵਰ ਸੀ ਅੰਦਰ, ਅਨੰਤ ਕਲਾ ਦਾ ਮਾਲਕ ਬੈਠਾ ਸੀ। ਜਦੋਂ ਨੰਨੇ ਨੰਨੇ ਹੱਥ ਵੇਖੇ ਤਾਂ ਪੰਡਿਤ ਹਰਦਿਆਲ ਜੀ ਕੀ ਵੇਖਦੇ ਨੇ, ਮਹਾਰਾਜ ਦੇ ਸੱਜੇ ਹੱਥ ਵਿੱਚ ਛਤਰ ਦੀ ਨਿਸ਼ਾਨੀ ਤੇ ਖੱਬੇ ਹੱਥ ਵਿੱਚ ਚੌਰ ਦੀ ਨਿਸ਼ਾਨੀ। ਨਿੱਤ ਬੋਲਦੇ ਹੋ, ਮੇਰਾ ਜਿੱਥੇ ਤੋਂ ਪੁਆਇੰਟ ਸ਼ੁਰੂ ਹੋਇਆ ਉਹਨੂੰ ਯਾਦ ਰੱਖੋ, ਜਾਣਨ ਦੀ ਕੋਸ਼ਿਸ਼ ਕਰੋ। ਇੱਥੇ ਬੋਲਿਆ ਜਾਂਦਾ ਚਾਬਰ ਛਤਰ ਕੇ ਮਾਲਕ, ਇਹ ਸ਼ਬਦ ਤੁਹਾਡੇ ਸਿੱਖ ਧਰਮ ਵਿੱਚ ਕਿੱਥੋਂ ਆਇਆ, ਕਿਹਨੇ ਪਾਇਆ ਇਹ ਸ਼ਬਦ, ਕਿਸੇ ਧਰਮ ਵਿੱਚ ਇਹ ਸ਼ਬਦ ਨਹੀਂ ਹੈ। ਚਾਬਰ ਛਤਰ ਕੇ ਮਾਲਕ ਬੋਲਦੇ ਨਾ, ਇਹ ਧੁਰ ਦਰਗਾਹ ਤੋਂ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ ਹੋ ਕੇ ਆਏ। ਉਹਨਾਂ ਦੇ ਸੱਜੇ ਹੱਥ ਵਿੱਚ ਛਤਰ ਦੀ ਨਿਸ਼ਾਨੀ, ਖੱਬੇ ਹੱਥ ਵਿੱਚ ਚੌਰ ਦੀ ਨਿਸ਼ਾਨੀ, ਉੱਥੋਂ ਸ਼ਬਦ ਮਿਲੇ ਤੁਹਾਨੂੰ ਚਾਬਰ ਛਤਰ ਕੇ ਮਾਲਕ। ਕਿਸੇ ਗੁਰੂ ਪੀਰ ਨੂੰ ਇਹ ਸ਼ਬਦ ਨਹੀਂ ਮਿਲੇ, ਕਿਸੇ ਧਰਮ ਸਥਾਨ ਵਿੱਚ ਇਹ ਸ਼ਬਦ ਨਹੀਂ ਬੋਲੇ ਜਾਂਦੇ, ਸਿਰਫ ਇੱਥੇ ਬੋਲੇ ਜਾਂਦੇ ਨੇ, ਕਿਉਂਕਿ ਧੁਰ ਦਰਗਾਹ ਤੋਂ ਉਹਨਾਂ ਦੇ ਹੱਥਾਂ ਵਿੱਚ ਦੋਵੇਂ ਨਿਸ਼ਾਨੀਆਂ। ਜਦ ਇਹ ਚੀਜ਼ਾਂ ਵੇਖੀਆਂ, ਚਰਨ ਵੇਖੇ, ਮਸਤਕ ਵੇਖਿਆ, ਆਪ ਮੁਹਾਰਾ ਬੋਲ ਪਿਆ ਪੰਡਿਤ ਹਰਦਿਆਲ, ਆ ਪਟਵਾਰੀਆ ਤੇਰੇ ਕਰਮ ਜਾਗ ਪਏ, ਤੇਰੇ ਘਰ ਰੱਬ ਆ ਗਿਆ, ਤੇਰੇ ਘਰ ਪਰਮਾਤਮਾ ਆ ਗਿਆ। ਇਹਨੂੰ ਪੁੱਤਰ ਨਾ ਸਮਝੀ, ਬੁਲਾਓ ਫਿਰ ਬੁਲਾਓ ਦਾਸੀ ਨੂੰ। ਸਵਾਲ ਸੁਣਿਆ ਹੁਣ ਤੇ ਜਵਾਬ ਸੁਣਿਆ ਜੋ ਮੈਂ ਬੋਲਣ ਲੱਗਿਆ ਭਾਈ ਸੰਤੋਖ ਸਿੰਘ ਜੀ ਨੇ, ਜੋ ਤੁਲਸਾ ਦਾਸੀ ਨੇ ਜਵਾਬ ਦਿੱਤਾ ਦੌਲਤਾਂ ਦਾਈ ਨੇ, ਭਾਈ ਸਾਹਿਬ ਜੀ ਉਦੋਂ ਹੀ ਲੈ ਕੇ ਸੂਰਜ ਪ੍ਰਕਾਸ਼ ਵਿੱਚ। ਪੰਡਿਤ ਹਰਦਿਆਲ ਕਹਿੰਦਾ ਦਾਈ ਦੌਲਤਾਂ ਇਹ ਦੱਸ ਵੀ ਉਸ ਸਮੇਂ ਤੂੰ ਨਜ਼ਾਰਾ ਕੀ ਵੇਖਿਆ ਜਦੋਂ ਮਹਾਰਾਜ ਪ੍ਰਗਟ ਹੋਏ, ਆ ਸਮਾਂ ਆ ਰਿਹਾ ਨਾ ਹੋਣੀ ਕੀ ਨਜ਼ਾਰਾ। ਸੁਣੋ ਦੌਲਤਾਂ ਦੇ ਮੁੱਖ ਤੋਂ ਬਚੇ ਦੌਲਤਾਂ ਦਾਈ ਕਹਿੰਦੀ ਪੰਡਿਤ ਜੀ ਬਹੁ ਸ਼ਿਸ਼ ਜਨਮੇ ਮੋਕਰ ਮਾਹੀ, ਮੇਰੇ ਹੱਥਾਂ ਵਿੱਚ ਬਹੁਤ ਬੱਚਿਆਂ ਨੇ ਜਨਮ ਲਿਆ ਕਿਉਂਕਿ ਦਾਈ ਦਾ ਕੰਮ ਸੀ। ਬਹੁ ਸ਼ਿਸ਼ ਜਨਮੇ ਮੋਕਰ ਮਾਹੀ ਪਰ ਐਸੋ ਅਜਰਜ ਕਵ ਵੇਖਿਓ ਨਹੀਂ, ਜਿਹੜਾ ਅੱਜ ਕੌਤਕ ਵੇਖਿਆ ਜ਼ਿੰਦਗੀ ਚ ਕਦੇ ਨਹੀਂ ਵੇਖਿਆ। ਕੀ ਕੌਤਕ ਵੇਖਿਆ? ਦੌਲਤਾਂ ਦਾਈ ਕਹਿਣ ਲੱਗੀ ਅਸ਼ਟ ਦੀਪ ਦੀਪਤ, ਪੁਰਾਣੇ ਪ੍ਰੇਮੀ ਬੈਠੇ ਹੋ ਘਰਾਂ ਚ ਦੀਵੇ ਹੁੰਦੇ ਸੀ, ਜੇ ਜ਼ਿਆਦੇ ਰੋਸ਼ਨੀ ਕਰਨੀ ਹੋਵੇ ਇੱਕ ਦੀਵੇ ਚ ਦੋ ਬੱਤੀਆਂ ਪਾ ਲਈਆਂ ਦੀ ਸੀ, ਜੇ ਜ਼ਿਆਦੇ ਰੋਸ਼ਨੀ ਕਰਨੇ ਵੀ ਚਾਰ। ਉਹ ਦੌਲਤਾਂ ਕਹਿੰਦੀ ਚਾਰ ਚਾਰ ਬੱਤੀਆਂ ਦੇ ਦੋ ਦੀਵੇ ਬਚ ਰਹੇ ਸੀ, ਡਿਲੀਵਰੀ ਸੀ ਨਾ, ਰੋਸ਼ਨੀ ਦੀ ਲੋੜ ਸੀ, ਰਾਤ ਦਾ ਅੱਧੀ ਰਾਤ ਦਾ ਸਮਾਂ ਸੀ। ਅਸ਼ਟ ਦੀਪ ਦੀਪਤ ਤੈ, ਪਰ ਜਦ ਇਸ ਬੱਚੇ ਨੇ ਜਨਮ ਲਿਆ ਸਭ ਘਟ ਗਈ ਬਾਲ ਰਵ ਆਇਓ। ਪੰਡਿਤ ਜੀ ਉਸ ਦੇਵੀ ਦੀਵਿਆਂ ਦੀ ਰੋਸ਼ਨੀ ਏਦਾਂ ਬੰਦ ਹੋ ਗਈ ਜਿਵੇਂ ਸੂਰਜ ਚੜ੍ਹੇ ਤੋਂ ਤਾਰਿਆਂ ਦੀ ਰੋਸ਼ਨੀ ਬੰਦ ਹੋ ਜਾਂਦੀ ਹੈ। ਇਹ ਬਾਲ ਰਵ, ਰਵ ਨਾਮ ਹੈ ਸੂਰਜ ਦਾ। ਇੱਥੋਂ ਹੀ ਭਾਈ ਗੁਰਦਾਸ ਜੀ ਨੇ ਫਿਰ ਲਿਖਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਇਹ ਤਾਂ ਪਹਿਲਾਂ ਕਹਿੰਦਾ ਸੀ ਪੰਡਿਤ ਹਰਦਿਆਲ ਜੀ ਨੇ, ਛਾਪ ਘਟ ਗਈ ਦੀਵਾ ਨੀ ਮੰਜਾ ਦਿਖਿਆ, ਸੂਰਜ ਵੱਤ ਪ੍ਰਕਾਸ਼ ਹੋ ਗਿਆ ਉਸ ਕਮਰੇ ਦੇ ਵਿੱਚ। ਪੰਡਿਤ ਹਰਦਿਆਲ ਜੀ ਕਹਿੰਦੇ ਹੋਰ ਕੀ ਵੇਖਿਆ? ਕਹਿੰਦੇ ਇੱਕ ਅਸ਼ਚਰਜ ਕੌਤਕ ਹੋਰ ਵੇਖਿਆ, ਜਿੰਨੇ ਬੱਚੇ ਜਨਮਦੇ ਨੇ ਰੋਂਦੇ ਨੇ, ਉਸਦਾ ਅਲੰਕਾਰ ਕਿਰਿਆ। ਬੱਚਾ ਰੋਂਦਾ ਹੁੰਦਾ ਆਪਾਂ ਹੱਸਦੇ ਹੁੰਦੇ, ਘਰਦੇ ਹੱਸਦੇ, ਜਦ ਆਪਾਂ ਜਾਣੇ ਆ ਫਿਰ ਘਰਦੇ ਰੋਂਦੇ। ਇਹ ਕਿਰਿਆ ਚੱਲ ਰਹੀ ਹੈ, ਸਰਕਲ ਬਣਿਆ ਹੋਇਆ ਜਿਵੇਂ ਤੁਹਾਡੇ ਡਾਲਰਾਂ ਦਾ ਬਣਿਆ ਪਿਆ, ਚੈੱਕ ਆਉਂਦਾ ਬਾਅਦ ਹੈ, ਪਹਿਲਾਂ ਮੌਡਗੇਟ ਦੀ ਫੀਸ ਆਈ ਪਈ ਹੁੰਦੀ ਹੈ, ਅਜਿਹੇ ਅਕੋ ਸਤਨਾਮ ਉਹ ਸਰਕਲ ਬਣਿਆ ਵਾ, ਘੁੰਮੀ ਜਾਂਦੇ ਨੇ ਬਸ, ਉਹ ਇੱਧਰ ਹੀ ਘੁੰਮਿਆ। ਕਹਿੰਦੀ ਬਹੁਤ ਜਨਮੇ ਪਰ ਆਹ ਬੱਚਾ ਜਦੋਂ ਜਨਮਿਆ ਰੋਇਆ ਨੀ, ਦੀਰਘ ਨਰ ਜਿਮ ਮਿਲ ਬਿਗਸੇ ਹੈ, ਵੱਡੇ ਦੋ ਮਿੱਤਰ ਮਿਲ ਕੇ ਜਿਵੇਂ ਖਿੜ ਖਿੜ ਹੱਸਦੇ ਨੇ ਨਾ, ਇਹ ਬੱਚਾ ਜਨਮ ਸਮੇਂ ਬਹੁਤ ਉੱਚੀ ਹੱਸਿਆ, ਬਹੁਤ ਆਨੰਦ ਵਿੱਚ, ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ। ਉੱਥੇ ਕਿੱਥੇ ਜਨਮ ਮਰਨ ਸੀ, ਇਹ ਤਾਂ ਸੰਸਾਰ ਡਾਕਟਰ ਜਾਂਦਾ ਜੇਲ੍ਹਾਂ ਵਿੱਚ, ਕੈਦੀ ਥੋੜਾ ਹੁੰਦਾ ਹੈ, ਜਾਂਦਾ ਤਾਂ ਜੇਲ੍ਹ ਵਿੱਚ ਹੈ, ਕੈਦੀ ਨਹੀਂ ਹੁੰਦਾ, ਜੇਲ੍ਹੀਆਂ ਦੇ ਕੈਦੀਆਂ ਦੇ ਸੁਧਾਰ ਵਾਸਤੇ ਜਾਂਦਾ। ਇਹ ਗੁਰੂ ਪੀਰ ਆਉਂਦੇ ਸੰਸਾਰ ਵਿੱਚ, ਸੰਸਾਰੀ ਨਹੀਂ ਹੁੰਦੇ, ਸੰਸਾਰ ਦੇ ਸੁਧਾਰ ਵਾਸਤੇ ਆਉਂਦੇ। ਇਹ ਸੰਸਾਰ ਕੈਦ ਹੈ, ਆਪਾਂ ਕੈਦੀ ਹਾਂ, ਆਪਣੇ ਵਰਗੇ ਤਾਂ ਕੈਦੀ ਕੋਈ ਹੈ ਹੀ ਨਹੀਂ। ਗੁੱਸਾ ਨਾ ਕਰਿਓ, ਰੱਬ ਨੇ ਨਾ ਆਪਣੇ ਵਿੱਚ ਸਪੀਡੋਮੀਟਰ ਨਹੀਂ ਲਾਇਆ, ਕਾਰਾਂ ਚ ਹੈਗੇ ਨਾ, ਟਰੱਕਾਂ ਚ ਵੀ ਹੈਗੇ, ਸਕੂਟਰਾਂ ਚ ਵੀ, ਬੰਦੇ ਚ ਨਹੀਂ ਲਾਇਆ, ਕਿਉਂਕਿ ਭਗਵਾਨ ਨੂੰ ਪਤਾ ਸੀ ਨਾ ਲਾਓ ਇਹਨਾਂ ਨੇ ਤੀਏ ਦਿਨ ਗਰਾਰੀ ਤੋੜਨੇ ਕਰਨੀ ਹੈ। ਕੋਈ ਸਪੀਡ ਤੁਹਾਡੀ ਹੈ ਨੀ, ਕਿੱਥੇ ਤਾਰਾਂ ਪਾਉਂਦੇ ਫਿਰਦੇ ਹੈ, ਕੋਈ ਹੈਗੀ ਸਪੀਡ? ਰੋਟੀ ਖਾਂਦੇ ਤੁਸੀਂ ਬੈਠੇ ਹੁੰਦੇ ਹੋ, ਸੁੱਤੇ ਪਏ ਤੁਸੀਂ ਪਏ ਹੁੰਦੇ ਆ, ਨਾ ਨਾ ਬਾਈ, ਰਾਤ ਨੂੰ ਬਸ ਰੋਂਦਿਆਂ ਖਚਾਉਂਦਿਆਂ ਨਹੀਂ ਸੌਣੇ, ਪੈਸੇ ਨੀ ਪੂਰੇ ਹੋਏ, ਜੋਬ ਨਾ ਚਲੀ ਜਾਵੇ, ਕਿਸ਼ਤ ਨੀ ਦੇ ਹੋਈ, ਸਵੇਰੇ ਉੱਠਦਿਆਂ ਨੇ ਫੇਰ ਉਹੀ ਗੱਲਾਂ, ਪਤਾ ਨੀ ਲੈਟਰ ਬਾਕਸ ਵਿੱਚ ਕਿੰਨੇ ਬਿੱਲ ਆਏ ਪਏ ਹੋਣੇ, ਅਜਿਹੇ ਕੋ ਸਤਨਾਮ ਕੀ ਹਾਲ ਹੋਇਆ ਸਾਡਾ। ਪਰ ਉਹ ਬੱਚਾ ਜਨਮਿਆ ਹੱਸਿਆ, ਰੋਇਆ ਨੀ, ਹੱਸਿਆ। ਜਦੋਂ ਇਹ ਗੱਲਾਂ ਵੇਖੀਆਂ ਪੰਡਿਤ ਦਿਆਲ ਜੀ ਨੇ ਜੰਤਰੀ ਕੱਢੀ ਤੇ ਪਿਤਾ ਜੀ ਕਹਿਣ ਲੱਗੇ ਬਣਾਓ ਇਹਦੀ ਜਨਮ ਪੱਤਰੀ। ਪੰਡਿਤ ਦਿਆਲ ਜੀ ਕਹਿੰਦੇ ਪਟਵਾਰੀ ਸਾਹਿਬ ਇੰਨੀ ਛੇਤੀ, ਇਹ ਤਾਂ ਨਰਾਇਣ ਆਇਆ ਤੇਰੇ ਘਰ, ਇਹਦੀ ਜਨਮ ਪੱਤਰੀ ਨੂੰ ਸਮਾਂ ਲੱਗੂਗਾ। ਹੁਣ ਉਸ ਗੱਲ ਤੇ ਮੈਂ ਆ ਰਿਹਾ ਜੋ ਤੁਸੀਂ ਘਰ ਨੂੰ ਲੈ ਕੇ ਜਾਣੀ ਹੈ, ਜੋ ਤੁਸੀਂ ਅੱਜ ਮੰਗਣੀ ਹੈ ਗੁਰੂ ਨਾਨਕ ਤੋਂ, ਉਸ ਗੱਲ ਤੇ ਇਹਦੀ ਪੱਤਰੀ ਨੂੰ ਸਮਾਂ ਲੱਗੂਗਾ। ਦਕਸ਼ਨਾ ਦੇ ਤੀ, ਤੁਰਨ ਲੱਗੇ ਪੰਡਿਤ ਦਿਆਲ ਜੀ ਨੂੰ ਪਿਤਾ ਜੀ ਨੇ ਆਖਿਆ, ਪੰਡਿਤ ਜੀ ਇਹਦਾ ਨਾਮ ਵੀ ਤੁਸੀਂ ਰੱਖਿਓ। ਨੋਟ ਕਰਿਓ, ਨਾਨਕ ਨੌ ਮਾਂ ਬਾਪ ਨੇ ਨਹੀਂ ਰੱਖਿਆ, ਨਾਨਕ ਨੌ ਪੰਡਿਤ ਹਰਦਿਆਲ ਜੀ ਨੇ ਰੱਖਿਆ, ਤੁਸੀਂ ਰੱਖਿਓ ਇਹਦਾ ਨੌ। ਹੁਣ ਤੁਰ ਪਿਆ ਪੰਡਿਤ ਦਕਸ਼ਨਾ ਲੈ ਕੇ, ਆਪਣੀਆਂ ਜੰਤਰੀਆਂ ਲੈ ਕੇ, ਸਭ ਕੁਝ ਲਿਖ ਕੇ। ਹੁਣ ਘਰ ਨੂੰ ਲਿਜਾਣ ਵਾਲੀ ਗੱਲ ਸੁਣੋ, ਤੁਰਿਆ ਜਾਂਦਾ 70 ਸਾਲ ਦਾ ਬਜ਼ੁਰਗ ਵਿਦਵਾਨ ਜਿਹਨੂੰ ਸਾਰੇ ਬ੍ਰਾਹਮਣ ਪੂਜਦੇ ਨੇ, ਮਹਾਨ ਜੋਤਸ਼ੀ, ਤੁਰੇ ਜਾਂਦੇ ਨੇ। ਇੱਕ ਅਰਦਾਸ ਕੀਤੀ ਗੁਰੂ ਨਾਨਕ ਦੇ ਚਰਨਾਂ ਵਿੱਚ, ਗੁਰੂ ਨਾਨਕ ਦੇ ਚਰਨਾਂ ਬਸ ਉਹ ਅੱਜ ਤੁਸੀਂ ਕਰ ਲਓ, ਗੁਰਪੁਰਬ ਸਫਲ ਹੋ ਜਾਊਗਾ। ਜੇ ਸਫਲ ਕਰ ਉਹ ਪੰਡਿਤ ਹਰਦਿਆਲ ਅਰਦਾਸ ਕੀ ਕਰਦੇ, ਹੇ ਮੇਰੇ ਭਗਵਾਨ, ਹੇ ਈਸ਼ਵਰ, ਹੇ ਪ੍ਰਮਾਤਮਾ, ਮੈਂ ਬਹੁਤ ਵੱਡਿਆਂ ਕਰਮਾਂ ਵਾਲੇ, ਤੂੰ ਮੇਰੇ ਪਿੰਡ ਵਿੱਚ ਆ ਗਏ, ਮੈਨੂੰ ਦਰਸ਼ਨ ਹੋ ਗਏ, ਇੱਕ ਅਰਦਾਸ ਮੇਰੀ ਮੰਨ ਲੈ। ਕੀ ਅਰਦਾਸ? ਤੁਸੀਂ ਸਰੀਰ ਕਰਕੇ ਅੱਜ ਬੱਚੇ ਹੋ, ਮੇਰੀ ਸਰੀਰ ਕਰਕੇ ਉਮਰ 70 ਸਾਲ ਦੀ। ਜਿਹੜਾ ਪਿਆਰ ਵਿੱਚ ਆ ਕੇ ਸੁਣਿਓ ਤੇ ਇਹ ਕੰਮ ਕਰ ਲਿਓ, ਤੁਹਾਡਾ ਫਾਇਦਾ, ਇਹੀ ਚੀਜ਼ ਲੈ ਜਿਓ। ਤੁਸੀਂ ਅਜੇ ਬਚਪਨ ਹੈ ਅਵਤਾਰ ਨੇ, ਮੈਂ 70 ਸਾਲ ਦੇ ਬੁਢੇਪੇ ਵਿੱਚ, ਇੱਕ ਮੰਗ ਮੇਰੀ ਪੂਰੀ ਕਰਦੇ ਹੋ। ਜਦੋਂ ਤੱਕ ਤੁਸੀਂ ਵੱਡੇ ਹੋ ਕੇ ਉਪਦੇਸ਼ ਦੇਣਾ ਸ਼ੁਰੂ ਨਾ ਕਰ ਦੋ, ਉਦੋਂ ਤੱਕ ਮੈਨੂੰ ਜਿਉਂਦਾ ਰੱਖ ਲਿਓ, ਮੈਂ ਤੁਹਾਡਾ ਉਪਦੇਸ਼ ਲੈ ਕੇ ਜਾਵਾਂ। ਕੋਈ ਮੰਗ ਨਹੀਂ ਹੋਰ, ਤੁਹਾਡਾ ਉਪਦੇਸ਼ ਸੁਣ ਕੇ ਦੁਨੀਆਂ ਚੋਂ ਜਾਵਾਂ, ਬਸ ਉਦੋਂ ਤੱਕ ਮੈਨੂੰ ਜੀਵਨ ਦੇ ਲਿਓ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਅੱਜ ਇਹੀ ਮੰਗ ਆਪਾਂ ਨੇ ਭੈਣੋ ਬੀਬੀਓ ਸਿੱਖੋ, ਬਸ ਇਹ ਮੰਗ ਮੰਗ ਕੇ ਜਾਇਓ ਸਤਿਗੁਰੂ ਨਾਨਕ, ਕਿਤੇ ਤੇਰੇ ਉਪਦੇਸ਼ ਤੋਂ ਬਿਨਾਂ ਮੈਂ ਦੁਨੀਆਂ ਚੋਂ ਨਾ ਚਲਿਆ ਜਾਵਾਂ। ਅੱਜ ਫੇ ਆਖੋ ਸਤ, ਗੁਰਪੁਰਬ ਸਫਲ ਹੋ ਜਾਊ, ਮੈਂ ਤੇਰੇ ਲੜ ਲੱਗ ਕੇ ਜਾਵਾਂ, ਤੇਰਾ ਬਣ ਕੇ ਜਾਵਾਂ ਇੱਥੋਂ। ਇਹ ਮੰਗ, ਇਹ ਭੀਖ ਮੰਗਣੀ ਹੈ ਜੋ ਪੰਡਿਤ ਹਰਦਿਆਲ ਜੀ ਨੇ ਮੰਗੀ, ਨਹੀਂ ਪੈਸੇ ਮੰਗੇ, ਨਹੀਂ ਦਕਸ਼ਨਾ ਮੰਗੀ, ਉਦੋਂ ਤੱਕ ਮੈਨੂੰ ਜਿਉਂਦਾ ਰੱਖਿਓ, ਮੈਂ ਤੁਹਾਡੇ ਬਚਨ ਕਿਉਂ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ਼ ਨਾ ਭਰਿਆ। ਘਰ ਗਿਆ ਪੰਡਿਤ ਹਰਦਿਆਲ ਬੇਨਤੀਆਂ ਕਰਦਾ, 13 ਦਿਨ ਵਿੱਚ ਜਨਮ ਪੱਤਰੀ ਬਣੀ। 13 ਦਿਨ ਵਿੱਚ ਉਹ ਜਿਹੜੀ ਜਨਮ ਪੱਤਰੀ ਹੈ ਨਾ, ਖੰਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਭੇਜ ਕੇ ਨਨਕਾਣਾ ਸਾਹਿਬ ਤੋਂ ਮੰਗਾਈ, ਖੰਡੂਰ ਸਾਹਿਬ। ਭਾਈ ਪੈੜਾ ਮੋਖਾ ਸਿੱਖ ਜਿਨ੍ਹਾਂ ਨੇ ਉਹ ਸੁਣਾਈ, ਪੜ੍ਹ ਕੇ ਸੰਸਕ੍ਰਿਤ ਸੀ ਤੇ ਸਿਆਣੇ ਸੁਣਦੇ ਹੋ, ਜੋ ਉਸ ਜਨਮ ਪੱਤਰੀ ਵਿੱਚ ਲਿਖਿਆ ਹੈ ਨਾ, 70 ਸਾਲ ਬਾਬੇ ਨਾਨਕ ਨੇ ਉਹੀ ਕੁਝ ਕੀਤਾ ਹੈ। ਅੱਜ ਕੇ ਆਖੋ ਸਤ, ਇੱਕ ਇੱਕ ਇੰਚ ਦਾ ਹਿਸਾਬ ਉਹਦੇ ਵਿੱਚ, ਜੋ 70 ਸਾਲ ਵਿੱਚ ਕੀਤਾ ਹੈ ਉਸ ਜਨਮ ਪੱਤਰੀ ਵਿੱਚ ਲਿਖ ਦਿੱਤਾ ਸੀ। ਪਟਵਾਰੀ ਜੀ, ਤੇਰਾ ਪੁੱਤ ਗੋ ਗਿਰ ਪਰਬਤ ਮਾਰਗ ਦੇਈ, ਤੇਰੇ ਘਰੋਂ ਆਇਆ, ਜਿੱਧਰ ਨੂੰ ਤੁਰੂਗਾ ਪਹਾੜ ਵੀ ਰਸਤਾ ਛੱਡ ਦੇਣਗੇ, ਸਮੁੰਦਰ ਵੀ ਰਸਤਾ ਛੱਡ ਦੂਗਾ, ਆਕਾਸ਼ ਵੀ ਇਹਨੂੰ ਰਸਤਾ ਛੱਡ ਦੂ। ਧਰਤੀ ਦੀ ਤਾਂ ਗੱਲੇ ਕੀ ਹੈ, ਦੇਖ ਲਓ ਫੇ ਛੱਡਿਆ। ਜੇ ਪੱਥਰ ਨੂੰ ਹੱਥ ਲੱਗ ਗਿਆ ਉਹ ਪੰਜਾ ਸਾਹਿਬ ਬਣ ਗਿਆ, ਕਿਸੇ ਨੇ ਰੁਕਾਵਟ ਨਹੀਂ ਪਾਈ। ਗੁਰਸਿੱਖ ਪਿਆਰਿਓ ਲਿਖੀ ਤੇ ਨੌ ਰੱਖਿਆ ਨਾਨਕ, 13ਵੇਂ ਦਿਨ ਲੈ ਕੇ ਗਏ ਸਭ ਕੁਝ ਜੋ ਕੁਝ ਉਹਦੇ ਇਤਿਹਾਸ ਵੀ ਤੁਸੀਂ ਪੜ੍ਹਦੇ ਹੋ ਜਨ ਪਤਨੀ ਦੇ ਵਿੱਚ ਲਿਖਿਆ ਏ ਟੂ ਜੈਡ ਐਡਾ ਵਿਦਵਾਨ ਸੀ। ਪਿਤਾ ਕਾਲੂ ਜੀ ਕਹਿਣ ਲੱਗੇ ਮੇਰੇ ਪੁੱਤ ਦਾ ਨਾਂ ਕੀ ਰੱਖਿਆ ਨਾਂ। ਪੰਡਿਤ ਹਰਦਿਆਲ ਜੀ ਕਹਿੰਦੇ ਤੁਹਾਡੇ ਪੁੱਤਰ ਦਾ ਨਾਮ ਰੱਖਿਆ ਨਾਨਕ। ਪਿਤਾ ਜੀ ਨੇ ਨਾਂ ਮਨਜ਼ੂਰ ਕਰਤਾ। ਇਹ ਕਿਹੜਾ ਨਾਂ ਰੱਖਤਾ? ਇਹ ਨਾਨਕ ਸ਼ਬਦ ਤੋਂ ਤਾਂ ਪਛਾਣ ਹੀ ਨਹੀਂ ਹੁੰਦਾ ਹਿੰਦੂ ਇੱਕ ਮੁਸਲਮਾਨ। ਨਾਨਕ ਅਲੀ, ਨਾਨਕ ਚੰਦ, ਇਹ ਤਾਂ ਸਾਂਝਾ ਨਾਂ ਰੱਖਤਾ ਤੁਸੀਂ। ਮੇਰੇ ਪੁੱਤਰ ਦਾ ਨਾਮ ਰੱਖੋ ਜੋ ਹਿੰਦੂ ਧਰਮ ਨਾਲ ਮੈਚ ਕਰਦਾ ਹੋਵੇ। ਹੁਣ ਆਪਣੇ ਚ ਕਈ ਨਾਨਕ ਸਿੰਘ ਵੀ ਹੈਗੇ, ਇਹ ਤਾਂ ਪਤਾ ਹੀ ਨਹੀਂ ਸਿੱਖ ਹੈ ਨਾਨਕ ਕਿ ਹਿੰਦੂ ਹੈ ਕਿ ਮੁਸਲਮਾਨ ਹੈ। ਪੰਡਿਤ ਦਰਦਿਆਲ ਜੀ ਕਹਿੰਦੇ ਪਟਵਾਰੀ ਸਾਹਿਬ ਜਾਣ ਕੇ ਰੱਖੇ, ਇਹ ਤੈਨੂੰ ਮੰਨਣਾ ਹੀ ਪਊ। ਇਹ ਸਾਂਝਾ ਨਾਂ ਮੈਂ ਤਾਂ ਰੱਖਿਆ ਤੇਰੇ ਪੁੱਤ ਦਾ। ਸ੍ਰੀ ਰਾਮ ਜੀ ਨੂੰ ਹਿੰਦੂ ਪੂਜਦੇ ਨੇ, ਸ੍ਰੀ ਕ੍ਰਿਸ਼ਨ ਜੀ ਨੂੰ ਹਿੰਦੂ ਪੂਜਦੇ ਨੇ, ਮੁਹੰਮਦ ਸਾਹਿਬ ਨੂੰ ਮੁਸਲਮਾਨ ਪੂਜਦੇ ਨੇ, ਉਹ ਤੇਰੇ ਪੁੱਤ ਨੂੰ ਦੋਵੇਂ ਪੂਜਣਗੇ। ਅਖੇ ਆਖੋ ਸਤ ਮੈਂ ਸਾਂਝਾ ਨਾਂ ਤਾਂ ਰੱਖਿਆ। ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ। ਮੈਂ ਜਾਣ ਕੇ ਰੱਖਿਆ। ਹੁਣ ਸ਼ਮਾ ਨੀ, ਭਾਈ ਸੰਤੋਖ ਸਿੰਘ ਜੀ ਨੇ, ਭਾਈ ਵੀਰ ਸਿੰਘ ਜੀ ਨੇ ਨਾਨਕ ਸ਼ਬਦ ਦੇ ਅਰਥ ਕੀਤੇ ਨੇ। ਕੋਈ ਹਫ਼ਤਾ ਕੁ ਚਾਹੀਦਾ ਉਹਦੇ ਅਰਥਾਂ ਖਾਤਰ, ਤਿੰਨ ਅੱਖਰਾਂ ਖਾਤਰ ਇੱਕ ਵੀਕ ਚਾਹੀਦਾ, ਤਾਂ ਨਾਨਕ ਦੇ ਅਰਥ ਹੋਣਗੇ। ਨੰਨਾ ਕੀ ਹੈ, ਆੜਾ ਕੀ ਹੈ, ਕੱਕਾ ਕੀ ਹੈ, ਕੀ ਕੁਝ ਬਣਦਾ ਇਹਦੇ ਵਿੱਚੋਂ। ਹੁਣ ਤੁਹਾਨੂੰ ਗੁਰਮਤ ਵਿੱਚ ਲਿਜਾਵਾਂ। ਨਾਨਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹੇ ਕਦੇ ਲਿਖੇ ਹੋਏ ਨੇ? ਨਾਨਕ ਦੇ ਅਰਥ ਕੀ ਨੇ? ਸੁਣੋ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਨਾਨਕ ਨਾਮ। ਨਾਨਕ ਨੇਮ ਹੈ ਨਾ, ਨਾਂ ਹੈ ਨਾ। ਸਤਿਗੁਰੂ ਕਹਿੰਦੇ ਨਿਰੰਜਨ ਜਾਣੇ ਹੋ, ਪਿਤਾ ਕਾਲੂ ਜੀ ਦਾ ਪੁੱਤ ਨਹੀਂ, ਅਵਤਾਰ ਨਹੀਂ, ਉਹ ਸੰਸਾਰ ਦੇ ਲੋਕੋ ਇਹਨੂੰ ਰੱਬ ਮੰਨੇ ਆਖੋ ਸਤ ਨਾਨਕ ਨਾਮ ਨਿਰੰਜਨ ਜਾਣੇ ਹੋ। ਕਿੰਨੀ ਭਗਤ ਪ੍ਰੇਮ ਨੇ ਬੁਲਾਈ। ਦੂਜਾ ਅਰਥ ਪੜ੍ਹੋ ਬਾਣੀ ਵਿੱਚੋਂ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾ ਜੋ। ਉਹ ਸੰਸਾਰ ਦੇ ਲੋਕੋ ਇਹ ਆਪ ਅਕਾਲ ਪੁਰਖ ਦੀ ਜੋਤ, ਇਹਨੇ ਸੰਸਾਰ ਵਿੱਚ ਆ ਕੇ ਆਪਣਾ ਨਾਂ ਨਾਨਕ ਰਖਾ ਲਿਆ। ਹੁਣ ਦਸਮ ਪਾਤਸ਼ਾਹ ਤੋਂ ਪੁੱਛੋ ਨਾਨਕ ਦੇ ਅਰਥ। ਦਸਮ ਗ੍ਰੰਥ ਵਿੱਚ ਨਾਨਕ ਦੇ ਅਰਥ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਦਿ ਨਿਰੰਜਨ ਹੈ ਗੁਰੂ ਨਾਨਕ। ਦਸਮ ਗ੍ਰੰਥ, ਉਹ ਸੰਸਾਰ ਦੇ ਲੋਕੋ ਜੋ ਆਦ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਹੀ ਨਾਨਕ ਹੈ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਏ। ਫਿਰ ਪਿਛਲੀ ਤੁਕ ਸੁਣ ਲਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ। ਇਹਨੂੰ ਦੋਵੇਂ ਪੂਜਣਗੇ। ਇੱਕ ਗੱਲ ਹੁਣ ਸੁਣ ਲਓ, ਸੈਕਟਰੀ ਸਾਹਿਬ ਜੀ ਦਾ ਉੱਤਰ, ਜਿਹਨੇ ਤੁਸੀਂ ਮੇਰੇ ਵੀਰ ਬਜ਼ੁਰਗ ਬੈਠੇ ਹੋ, ਤੁਸੀਂ ਕਿਸੇ ਬ੍ਰਾਹਮਣ ਨੂੰ ਮਸੀਤ ਵਿੱਚ ਮੱਥਾ ਟੇਕਦੇ ਵੇਖੇ? ਮੇਰੇ ਤੋਂ ਵੀ ਬੜੇ ਬੈਠੇ, ਕੋਈ ਬ੍ਰਾਹਮਣ ਮਸੀਤ ਵਿੱਚ ਜਾ ਕੇ ਮੱਥਾ ਟੇਕਦਾ ਹੋਵੇ ਕਦੇ ਦੇਖਿਆ ਤੁਸੀਂ? ਕਦੇ ਵੀ ਨਹੀਂ ਟੇਕਦੇ। ਕੋਈ ਮੁਸਲਮਾਨ ਹਨੂਮਾਨ ਦੇ ਮੰਦਿਰ ਵਿੱਚ ਫੁੱਲ ਚੜਾਉਂਦਾ? ਕਦੇ ਵੀ ਨਹੀਂ ਦੇਖੋ ਕਿ ਮੁਸਲਮਾਨ ਮੰਦਿਰਾਂ ਵਿੱਚ ਮੱਥਾ ਟੇਕ। ਹੁਣ ਕਿਹੜੇ ਜੇ ਹੋ ਜਾਓ ਥੋੜੇ ਜੇ, ਬ੍ਰਾਹਮਣ ਮਸੀਤ ਵਿੱਚ ਨਹੀਂ ਜਾਂਦਾ, ਮੁਸਲਮਾਨ ਮੰਦਿਰ ਵਿੱਚ ਨਹੀਂ ਜਾਂਦਾ, ਇਹ ਬਿਮਾਰੀ ਤੁਹਾਨੂੰ ਪਈ ਹੈ। ਜਿੱਥੇ ਦੇਖੋ ਉੱਥੇ ਹੀ ਸਿੱਖ ਮੱਥਾ ਟੇਕਦੇ ਨੇ। ਇਹ ਤਾਂ ਬਿਮਾਰੀ ਹੁਣ ਸਿੱਖਾਂ ਵਿੱਚ ਆਈ। ਕੋਈ ਜਗ੍ਹਾ ਨੀ ਤੁਸੀਂ ਛੱਡੀ ਜਿੱਥੇ ਸਿੱਖ ਮੱਥਾ ਨਾ ਟੇਕਣ। ਕੋਈ ਦੇਵੀ ਨੀ ਛੱਡੀ, ਆ ਬੈਠੀਆਂ ਮੇਰੀਆਂ ਧੀਆਂ, ਗੁੱਸਾ ਨਾ ਕਰ ਲਿਓ ਕਿਤੇ ਮੈਨੂੰ ਡਰ ਲੈਣੇ ਨਾ ਦਊ, ਸੱਚੀ ਗੱਲ ਕਹਿਣੀ ਪੈਂਦੀ। ਇਹ ਸੱਪ ਨੂੰ ਇਹ ਸੇਵੀਆਂ ਖਿਲਾਈ ਜਾਂਦੀਆਂ, ਕਹਿੰਦੀਆਂ ਬਾਬਾ ਇਹਨਾਂ ਦੀ ਸੱਸ ਮਰ ਜਾਵੇ ਖੰਘ ਖੰਘ ਕੇ, ਉਹਨੂੰ ਨੀ ਸੇਵੀਆਂ ਬਣਾ ਕੇ ਦਿੰਦੀ, ਬੁੜਾ ਮਰ ਜਾਵੇ ਖੁੱਲ ਖੁੱਲ ਕਰਦਾ। ਸੱਪ ਨੂੰ ਦੇਸੀ ਘੀ ਦੀਆਂ ਸੇਵੀਆਂ ਛੰਨਾ ਭਰ ਕੇ ਸੱਪ ਦੀ ਖੱਡ ਦੇ ਮੂਹਰੇ, ਫਿਰ ਕਹਿਣਗੀਆਂ ਬਾਬਾ ਜੀ ਸੁੱਖ ਰੱਖੀ। ਭੋਲੀ ਆ ਬੀਬੀ, ਉਹ ਮੈਨੂੰ ਐ ਦੱਸੋ, ਹੋਵੇ ਸੱਪ ਤੇ ਰੱਖੂਗਾ ਸੁੱਖ? ਦੁਨੀਆ ਚੰਦਰਮਾ ਤੇ ਛੋਲੇ ਬੀਜਣ ਨੂੰ ਫਿਰਦੀ ਹੈ ਜੇ ਸੱਪ ਤੋਂ ਸੁੱਖ ਮਨਾਉਂਦੀ ਹੈ ਫਿਰਦੀ। ਕੋਈ ਸੋਚ ਲੋ ਸੱਪ ਸੁੱਖ ਰੱਖੂਗਾ? ਬਾਬਾ ਜੀ ਐਨੀ ਹੈ, ਬਹੁਤ ਸਿਆਣੀਆਂ ਪੋਤੀਆਂ, ਪੋਤੀਆਂ ਹੀ ਆ ਬਾਬੇ ਦੀਆਂ। ਜੇ ਤਾਂ ਖੰਡ ਵਿੱਚ ਬੈਠਾ ਦੇਸੀ ਘੀ ਦੀਆਂ ਸੇਵੀਆਂ ਖਾਵੇ ਬਾਬਾ, ਜੇ ਕਿਤੇ ਇਹਨਾਂ ਨੂੰ ਊ ਮਿਲ ਜਾਵੇ ਬਾਹਰ ਦਰਸ਼ਨ ਦੇ ਦੇਵੇ, ਵੇਖੋ ਫਿਰ ਦਵਾਈ ਪੈਂਦੀ ਖਾ ਲਈ ਉਹ ਸੱਪਨੇ ਬਚਾਈ ਛੇਤੀ ਮੌਤ ਹੀ, ਜਦੇ ਸੱਪ ਬਣ ਜਾਂਦਾ ਬਾਬੇ ਦਾ। ਉਹ ਬਾਬਾ ਹੈ ਕਰੋ ਦਰਸ਼ਨ ਵੀ ਆ ਚੱਲੀਏ ਘਰ ਨੂੰ, ਸੇਵੀਆਂ ਖੜਾਈਆਂ ਹੈ, ਜਿਹਦੇ ਬਾਬੇ ਦਾ ਸੱਪ ਬਣਾ ਦੇਣੀ ਹੈ ਤੇ ਬੜੀ ਬੁੜੀ ਕੋਲ ਖੜ ਕੇ ਕਟਾਉਂਦੀ ਹੈ, ਮੁੰਡਿਆਂ ਨੂੰ ਕਹੂਗੀ ਅਜੇ ਹਿੱਲਦੇ ਜੇ ਹੋਰ ਨਾ ਹੋ, ਬਾਬਾ ਜੋ ਇਹ ਸੇਵੀਆਂ ਖੜਾਈਆਂ ਹੈ, ਬੜਾ ਬੁੜਾ ਵੀ ਆ ਜਾਂਦਾ ਛੋਟੀ ਜੀ ਲੈ ਕੇ, ਉਹ ਮੁੰਡਿਓ ਇਹਦੇ ਹੋਰ ਨਾ ਮਾਰੋ, ਇਹਦਾ ਸਿਰ ਸਿਰ ਕੁੱਟੋ, ਕਿਉਂਕਿ ਸੇਵੀਆਂ ਉੱਥੇ ਨੂੰ ਲੱਗੀਆਂ ਨੇ। ਕੀ ਹਾਲ ਹੋਇਆ ਤੁਹਾਡਾ ਹਸੋ ਨਾ, ਉਹ ਆਪਣੀ ਵਿਰਸੇ ਨੂੰ ਵੇਖੋ, ਆਪਣੀ ਹੁੰਦ ਨੂੰ ਵੇਖੋ, ਗੁਰਸਿੱਖ ਪਿਆਰਿਓ ਕੰਨ ਖੋਲ ਕੇ ਸੁਣ ਲਓ, ਤੁਹਾਡੇ ਬਾਬੇ ਖੱਡਾਂ ਵਾਲੇ ਸੱਪ ਨਹੀਂ ਹੈ। ਜੇ ਤੁਸੀਂ ਆਪਣੇ ਬਾਬਿਆਂ ਦੇ ਦਰਸ਼ਨ ਕਰਨੇ ਹੈ, ਉਹ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਚ ਖੜੇ ਨੇ, ਉਹ ਚਮਕੌਰ ਸਾਹਿਬ ਦੀ ਗੜੀ ਵਿੱਚ ਦਰਸ਼ਨ ਦੇ ਰਹੇ ਨੇ। ਦੁੱਖ ਦੀ ਗੱਲ ਹੈ, ਐਡੇ ਵੱਡਿਆਂ ਬਾਬਿਆਂ ਦੇ ਪੋਤੇ ਤੁਸੀਂ ਸੱਪਾਂ ਨੂੰ ਬਾਬੇ ਬਣਾਓ, ਹੁਣ ਕਿਹੜੀ ਗੱਲ? ਜੇ ਤੁਸੀਂ ਇਜਾਜ਼ਤ ਦਿਓ, ਸੱਪ ਤਾਂ ਖੱਡਾਂ ਚ ਰਹੇ ਨੇ, ਦੇਹਧਾਰੀ ਬਾਹਰ ਰਹੇ ਨੇ, ਅਜਖੇ ਆਖੋ ਸਤਨਾਮ, ਦੇਹਧਾਰੀ ਬਾਬੇ ਸੱਪ ਡੇਰੇ ਬਣਾ ਬਣਾ ਕੇ ਬਸ ਬੜੇ ਖੁਸ਼ ਹੋਏ ਤੁਸੀਂ ਉਹਨਾਂ ਦੀ ਗੱਲ ਤੋਂ, ਹੁਣ ਥੋੜੇ ਜਿਹੇ ਔਖੇ ਹੋ ਲੋ, ਉਹਨਾਂ ਦਾ ਕੋਈ ਕਸੂਰ ਨਹੀਂ, ਤੁਸੀਂ ਖੋਲੇ ਆ ਡੇਰੇ, ਇਹ ਥੋੜੀ ਕਿਰਪਾ ਸਰ, ਕੋਈ ਉਹਨਾਂ ਦਾ ਕਸੂਰ ਨਹੀਂ, ਨਾ ਵਿਆਸਾਂ ਵਾਲਿਆਂ ਦਾ, ਨਾ ਨਿਰਕਾਰੀਆਂ ਦਾ, ਨਾ ਕਿਸੇ ਦਾ। ਤੁਸੀਂ ਜਿਹੜੀ ਗੱਲ ਸਕੱਤਰ ਸਾਹਿਬ ਨੇ ਨਸ਼ਿਆਂ ਦੀ ਕਹੀ, ਖਾਣ ਵਾਲਿਆਂ ਦਾ ਕਸੂਰ ਨਹੀਂ, ਉੱਥੇ ਦੀ ਸਰਕਾਰ ਦਾ ਕਸੂਰ ਹੈ। ਕਿਉਂ ਬੈਠੇ ਹੋਣੇ? ਮੈਂ ਤਾਂ ਤੁਹਾਨੂੰ ਪਤਾ ਹੀ ਹੈ, ਮੇਰੇ ਜਿੰਨੀ ਤਾਂ ਜੇਲ੍ਹ ਨਹੀਂ ਥੋੜੀ ਕੱਟੀਆਂ ਆਉਣੀਆਂ ਕਿਸੇ ਨੇ, ਚਾਰ ਵਾਰ ਪੰਥਕ ਮੋਰਚਿਆਂ 'ਚ ਮੈਂ ਜੇਲ੍ਹ ਕੱਟੀ ਹੈ, ਔਰ ਜੇਲ੍ਹ ਵੀ ਇਹੀ ਜਿਹੀ ਕੱਟੀ ਹੈ, ਨਰਕ ਕੱਟੇ ਹੈ। ਹੁਣ ਤਾਂ ਜੇਲ੍ਹਾਂ ਦਾ ਸੁਧਾਰ ਹੋ ਗਿਆ ਬਹੁਤ, ਕਾਲੀਆਂ ਨਹੀਂ ਕਰਿਆ ਤਾਂ, ਪਿਛਲੀ ਵਾਰੀ ਜੇ ਸਾਨੂੰ ਲੈ ਕੇ ਗਏ ਨਾ ਨਾਭੇ, ਅਸੀਂ ਗਏ ਅੱਧੀ ਰਾਤ, ਮੱਛਰਦਾਨੀਆਂ ਲੱਗੀਆਂ ਹੋਈਆਂ, ਪੱਖੇ ਚੱਲਣ, ਬੈਡਾਂ ਪਰ ਪੈ ਖਾਲਸੇ, ਮੇਰੇ ਨਾਲ ਚੰਗੇ ਜਿਹੇ ਬੰਦੇ ਹੁੰਦੇ, ਸਰਦਾਰ ਸੁੰਦਰਪਾਲ ਸਿੰਘ ਮਾਨ ਤੁਸੀਂ ਜਾਣਦੇ ਹੋਏ, ਪਬਲਿਕ ਕਮਿਸ਼ਨ ਦਾ ਮੈਂਬਰ ਮੇਰੇ ਜਥੇ ਵਿੱਚ, ਸਰਦਾਰ ਕਿਰਪਾਲ ਸਿੰਘ ਲਿਬੜਾ ਪਟਿਆਲਾ ਬੱਸ ਦਾ ਮਾਲਕ, ਗੁਰਦੀਪ ਸਿੰਘ ਭੱਟੀ ਜਿਹਦਾ ਮੁੰਡਾ ਹੁਣ MLA, ਇਹੋ ਜਿਹੇ ਬੰਦੇ ਹੁੰਦੇ। ਮੈਂ ਸੁਰਿੰਦਰਪਾਲ ਸਿੰਘ ਨੂੰ ਕਿਹਾ, ਮੈਂ ਕਿਹਾ ਤੇਰੀ ਕੋਠੀ ਆ ਗਈ? ਉਹ ਕਹਿੰਦਾ ਬਾਬਿਆਂ ਨਾਭੇ ਦੀ ਜੇਲ੍ਹ ਹੈ। ਮੈਂ ਕਿਹਾ ਜੇਲ੍ਹ ਆਈਆਂ ਜੀ ਹੁੰਦੀਆਂ? ਕਹਿੰਦਾ ਜਦ ਅਕਾਲੀਆਂ ਦੀ ਸਰਕਾਰ ਬਣੀ ਹੈ, ਉਹਨਾਂ ਨੇ ਜੇਲ੍ਹਾਂ ਦਾ ਸੁਧਾਰ ਕਰਤਾ। ਮੈਂ ਕਿਹਾ ਅਕਲ ਦੀ ਗੱਲ ਕਰੀ, ਅਕਾਲੀਆਂ ਨੂੰ ਪਤਾ ਤਾਂ ਅਸੀਂ ਉਹ ਆਉਣਾ ਇੱਥੇ, ਬੜੀ ਅਕਲ ਦੀ ਗੱਲ ਕਰੀ, ਸਾਰੇ ਕਿਸ਼ਹਿਰੇ ਲਟਕਣੇ, ਇੱਥੇ ਬੜਾ ਸੁਧਾਰ ਕੀਤਾ। ਮੈਂ ਵੀ ਮੋਰਚੇ ਵਿੱਚ ਸੀ ਉਦੋਂ, ਤਿਹਾੜ ਜੇਲ੍ਹ ਵਿੱਚ ਜਦੋਂ ਸੁਧਾਰ ਹੋਏ, ਤੇ ਗੁਰਸਿੱਖ ਪਿਆਰੇ ਹੁਣ ਤਾਂ ਮੋਰਚੇ ਹੀ ਨੀ ਲਾਉਂਦੇ, ਜੇ ਹੁਣ ਲਾ ਦੇਣ ਨਾ ਕਿਸ਼ਹਿਰਾ ਚੱਕ ਕੇ ਤੁਰ ਜਾਓ, ਜੇਲ੍ਹ ਵਿੱਚ ਦੁੱਧ ਵੀ 9 ਫੈਟ ਦਾ ਮਿਲਦਾ, ਬਿਜਲੀ ਫਰੀ ਮਿਲਦੀ ਆ। ਉਹ ਆਪਣੇ ਬਜਟ ਤੇ ਬੜੀਆਂ ਜੇਲ੍ਹਾਂ ਕੱਟੀਆਂ, ਢੂਹੀ ਚਾਹੇ ਤੱਕ ਵਿਗ ਪਏ ਪਏ, ਨਰਕ ਕੱਟਿਆ ਅਸੀਂ ਜੇਲ੍ਹਾਂ ਦਾ ਗੁਰਸਿੱਖ ਪਿਆਰਿਓ, ਐਸੀ ਵਸਤਾ। ਹੁਣ ਤੁਹਾਨੂੰ ਮੈਂ ਜਿਹੜੇ ਬਚਨ ਕਰਦੇ ਨਾ, ਇਹ ਸਕੱਤਰ ਸਾਹਿਬ ਨੇ ਕਿਹਾ, ਸਰਕਾਰ ਦਾ ਨਾਂ ਕਿਉਂ ਲਿਆ ਮੈਂ, ਕਿਸੇ ਦੀ ਹੋਵੇ, ਤੁਸੀਂ ਜਦੋਂ ਪੰਜਾਬ ਜਾਂਦੇ ਹੋ, ਜਦ ਬਾਰਡਰ ਆਉਂਦਾ ਪੰਜਾਬ ਦਾ, ਹਰਿਆਣਾ, ਹਿਮਾਚਲ, ਆਪਣਾ ਰਾਜਸਥਾਨ ਆਉਂਦੇ ਨੇ ਬਾਰਡਰ, ਉਹਨਾਂ ਬਾਰਡਰਾਂ ਤੇ ਚੈੱਕ ਪੋਸਟਾਂ ਲੱਗੀਆਂ ਹੋਈਆਂ ਨੇ, ਕਣਕ ਦਾ ਟਰੱਕ ਵੀ ਚੈੱਕ ਹੋ ਕੇ ਲੰਘੂਗਾ, ਗੁੜ ਦਾ, ਚੌਲਾਂ ਦਾ, ਮੱਕੀ ਦਾ, ਸਾਰੇ ਚੈਕਿੰਗ ਹੁੰਦੀ ਹੈ ਨਾ। ਜਦ ਉਹ ਚੈਕਿੰਗ ਹੋ ਕੇ ਲੰਘਦੇ ਨੇ ਫਿਰ ਮੈਨੂੰ ਐ ਦੱਸੋ ਵੀ ਡੋਡਿਆਂ ਦੇ ਟਰੱਕ ਕਿੱਥੋਂ ਲੰਘਦੇ ਨੇ, ਭੁੱਕੀ ਦੇ ਟਰੱਕ ਕਿੱਥੇ ਅਸਮਾਨ ਚੋਂ ਉਤਰਦੇ ਆ, ਉਹਨਾਂ ਦੀ ਚੈਕਿੰਗ ਕਿਉਂ ਨਹੀਂ ਹੁੰਦੀ? ਕਣਕ ਦੀ ਚੈਕਿੰਗ ਹੁੰਦੀ ਹੈ, ਚੌਲਾਂ ਦੀ ਚੈਕਿੰਗ ਹੁੰਦੀ ਹੈ, ਗੁੜ ਸ਼ੱਕਰ ਦੀ ਚੈਕਿੰਗ ਹੁੰਦੀ ਹੈ ਉਸੇ ਸੜਕ ਤੇ, ਕਿਉਂਕਿ ਡੋਡੇ ਤਾਂ ਪੰਜਾਬ ਚ ਹੁੰਦੇ ਹੀ ਨਹੀਂ, ਕੋਈ ਬੀਜਦਾ ਹੀ ਨਹੀਂ, ਨਾ ਉੱਥੇ ਸਮੈਕ ਹੁੰਦੀ ਹੈ, ਨਾ ਉੱਥੇ ਭੁੱਕੀ ਹੁੰਦੀ ਹੈ, ਬਾਹਰੋਂ ਆਉਂਦੇ ਨਾ। ਫਿਰ ਜਦ ਹੋਰਾਂ ਚੀਜ਼ਾਂ ਦੀ ਚੈਕਿੰਗ ਹੁੰਦੀ ਹੈ ਉਹਨਾਂ ਦੀ ਚੈਕਿੰਗ ਕਿਉਂ ਨਹੀਂ ਹੁੰਦੀ? ਤਾਂ ਹੀ ਨਹੀਂ ਹੁੰਦੇ ਕਿਉਂਕਿ ਉਹ ਆਪਣੇ ਮੰਗਾਏ ਹੋਏ ਹੁੰਦੇ ਹੈ, ਕੋਈ ਸਤਨਾਮ ਉਹਦੇ ਬਿਨਾਂ ਕੰਮ ਨਹੀਂ ਚੱਲਣਾ ਹੈ, ਫੰਡ ਕਿੱਥੋਂ ਆਉਣਗੇ? ਹੁਣ ਜਿਹੜੇ ਛੱਕਦੇ ਨੇ ਇੱਥੇ ਤਾਂ ਥੋੜੀ ਜਿਹੀ ਕਿਰਪਾ ਲੱਗਦੀ ਹੈ, ਪਰ ਠਕਿਆ ਹੀ ਢੋਲ ਚੰਗਾ, ਨਸ਼ਿਆਂ ਨੁਸ਼ਿਆਂ ਤੇ ਕੋਈ ਉਹ ਬਚੇ, ਉਹਨਾਂ ਨੂੰ ਬੇਨਤੀ ਕਰਦੇ ਕਿ ਤੁਹਾਡੇ ਕੁੱਤੇ ਰੱਖੇ ਵੇ, ਮੈਂ ਵੀ ਰੱਖ ਲਿਆ, ਮੈਨੂੰ ਵੀ ਆਦਤ, ਜੇ ਤੁਹਾਡਾ ਕੁੱਤਾ ਖੋ ਜਾਵੇ ਨਾ ਟੱਬਰ ਰੋਟੀ ਨਹੀਂ ਖਾਂਦਾ, ਨਿਆਣੇ ਤਾਂ ਰੋਂਦੇ ਹੀ ਰਹੇ ਨੇ ਸਾਡਾ ਕੁੱਤਾ ਖੋ, ਅਨਾਉਂਸਮੈਂਟ ਕਰੋਗੇ ਕੋਈ ਟੋਲ ਕੇ ਦੇਵੇ $500 ਦੇਵਾਂਗੇ, ਹੁੰਦੇ ਨਾ ਕੁੱਤਾ ਖੋਜਵੇ ਉਹਨੂੰ ਤਾਂ ਟੋਲਦੇ ਫਿਰਦੇ, ਜੇ ਅਮਲੀ ਖੋਜਵੇ ਉਸਨੂੰ ਘਰ ਆਏ ਖੀਰ ਬਣਾਉਣੇ, ਨਿਆਣੇ ਭੰਗੜਾ ਪਾਉਣਗੇ, ਸ਼ੁਕਰ ਹੋਇਆ ਅੱਜ ਬਾਪੂ ਘਰ ਨਹੀਂ ਆਇਆ, ਕਿਹੜਾ ਬਰਫੀ ਲੈ ਕੇ ਆਉਣਾ ਸੀ, ਕੋਈ ਗਲਾਸ ਚੱਕ ਕੇ ਵੇਚਣਾ ਤਾਂ ਉਹਨੇ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕੁੱਤਾ ਚੰਗਾ ਹੈ ਕਿ ਅਮਲੀ ਚੰਗਾ, ਕਿਹੜੀ ਚੀਜ਼ ਦੋਹਾਂ ਚ? ਕੁੱਤੇ ਦੀ ਟੋਲ ਠੀਕ ਹੁੰਦੀ ਹੈ, ਅਮਲੀ ਤੋਂ ਨਫ਼ਰਤ ਹੁੰਦੀ। ਤੇ ਗੁਰਸਿੱਖ ਪਿਆਰਿਓ, ਦੀਦੀ ਗੱਲ ਪੰਜਾਬ ਦੀ ਦੁਰਦਸ਼ਾ ਕਿਉਂ ਹੋਈ ਹੈ? ਇਹਦੇ ਵਿੱਚ ਕੱਲੀ ਸਰਕਾਰ ਦਾ ਦੋਸ਼ ਨਹੀਂ, ਮੈਂ ਅਜੀ ਪੀਸੀ ਦਾ ਦੱਸੇ ਆ ਤੁਹਾਨੂੰ, ਧਰਮ ਪ੍ਰਚਾਰ ਦਾ ਹੀ ਮੈਂਬਰ ਹੈ, ਕਿਉਂ ਦੁਰਦਿਸ਼ਾ ਹੋਈ? ਸਾਡੇ ਪੰਜਾਬ ਦੇ ਜੱਟਾਂ ਦੇ ਮੁੰਡਿਆਂ ਨੇ ਕੰਮ ਕਰਨਾ ਛੱਡ ਦਿੱਤਾ, ਆ ਹੈ ਮੇਨ ਪੁਆਇੰਟ, ਕੰਮ ਕਰਨਾ ਛੱਡ ਬਸ ਭਈਏ। ਮਰ ਗਏ ਸਾਡੇ ਸ਼ਹੀਦ ਸਿੰਘ ਖਾਲਿਸਤਾਨ ਪਿੱਛੇ, ਇੰਨੀ ਕੁਰਬਾਨੀ ਕੀਤੀ ਹੈ, ਤਖੜੀ ਚ ਤੋਲੀ ਨਹੀਂ ਜਾ ਸਕਦੀ। ਮੈਂ ਤਾਂ ਵਿੱਚ ਭੁਗਤੇ ਹੈ, ਸਭ ਕੁਝ ਦੇਖੇ ਹੈ, ਹੁਣ ਇੱਥੇ ਕੋਈ ਦੁੱਖ ਮਨਾਊਗਾ? ਇੱਥੇ ਜਿਹਨੇ ਖਾਲਿਸਤਾਨ ਦਾ ਮੂੰਹ ਵੀ ਨਹੀਂ ਦੇਖਿਆ ਉਹ ਵੀ ਇੱਥੇ ਜਥੇਦਾਰ ਨੇ, ਅਸੀਂ ਤਾਂ ਵਿੱਚ ਭੁਗਤੇ ਹਾਂ, ਸਿਰ ਤੇ ਭੁਗਤੇ ਹਾਂ ਸਭ ਕੁਝ। 100-100 ਸਿੰਘਾਂ ਦਾ ਪ੍ਰਸ਼ਾਦਾ ਸਾਡੇ ਡੇਰੇ ਤੋਂ ਜਾਂਦਾ ਰਿਹਾ, ਸਭ ਕੁਝ ਅੱਖੀਂ ਦੇਖੇ ਹੈ। ਜੋ ਖਾਲਸੇ ਦੇ ਬੱਚਿਆਂ ਨੇ, ਸ਼ਹੀਦਾਂ ਨੇ ਤਸ਼ੱਦਦ ਸਿਹਾ ਨਾ, ਪਿਛਲੀ ਅਰਦਾਸ ਉਹਨਾਂ ਨੇ ਸਾਹਮਣੇ ਲਿਆ ਦਿੱਤੀ, ਪਰ ਨਤੀਜਾ ਕੀ ਨਿਕਲਿਆ? ਸਾਡੇ ਵਿੱਚੋਂ ਹੀ ਗਦਾਰ ਜੰਮੇ, ਖਾਲਿਸਤਾਨ ਤਾਂ ਕੀ ਬਣਨਾ ਸੀ, ਪੰਜਾਬ ਭਈਆ ਸਥਾਨ ਬਣ ਗਿਆ। ਅਜਿਹੇ ਆਖੋ ਸਰ, ਕਿਸੇ ਸਕੂਲ ਦੇ ਮੂਹਰੇ ਜਾ ਕੇ ਖੜ ਜਾਓ ਜਿੱਥੋਂ ਆਏ ਹੋਏ ਤੁਸੀਂ ਪਿੰਡਾਂ ਚ, 500 ਬੱਚਾ ਨਿਕਲੂਗਾ ਛੁੱਟੀ ਤੋਂ ਬਾਅਦ, ਤੁਹਾਨੂੰ 15 ਬੱਚੇ ਵੀ ਉੱਥੇ ਕੇਸਾਂ ਵਾਲੇ ਮਿਲਣਗੇ, ਤੇ ਜਿਹੜੇ ਲੱਭਣਗੇ ਵੀ ਉਹਨਾਂ ਦੇ ਬੋਝਿਆਂ ਵਿੱਚ ਕੈਪਸੂਲ ਹੋਣਗੇ, ਸਾਡੀਆਂ ਬੱਚੀਆਂ ਦੇ ਬਸਤਿਆਂ ਵਿੱਚ ਕੈਪਸੂਲ। ਕਿੱਥੇ ਗਈ ਸਾਡੀ ਇਹ ਗੱਲ, ਕਿਉਂ ਹੋਈ ਹੈ? ਸੋਚ ਸਾਡੀ ਸਿੱਖੀ ਦੀ ਨਹੀਂ ਰਹੀ, ਅਸੀਂ ਸਿੱਖ ਹੈਗੇ, ਸੋਚ ਸਿੱਖੀ ਦੀ ਨਹੀਂ ਰਹੀ। ਬਾਬੇ ਨਾਨਕ ਨੇ ਸਿੱਖ ਪੈਦਾ ਕੀਤੇ, ਉਹਦੀ ਸੋਚ ਸਿੱਖੀ ਦੀ ਸੀ, ਤੁਸੀਂ ਆਪਣੇ ਵਿਚਾਰ ਸਿੱਖੀ ਦੇ ਬਣਾਓ। ਸਾਡੇ ਮੁੰਡਿਆਂ ਨੇ ਕੰਮ ਛੱਡ ਦਿੱਤਾ, ਵਿਹਲਾ ਦਿਮਾਗ ਸ਼ਰਾਰਤਾਂ ਦਾ ਖਜ਼ਾਨਾ, ਹੱਥੀਂ ਕੰਮ ਕਰਨਾ ਛੱਡਤਾ ਤੇ ਸ਼ਰਾਰਤਾਂ ਨਸ਼ੇ ਪੈਦਾ ਹੋ ਗਏ। ਸਮਝਾਇਆ ਕਰੋ ਆਪਣੇ ਬੱਚਿਆਂ ਨੂੰ, ਉੱਥੇ 40-40 ਲੱਖ ਚੱਕੀ ਫਿਰਦੇ ਆ ਅਮਰੀਕਾ ਜਾਣ ਨੂੰ, ਜਿਵੇਂ ਅਮਰੀਕਾ ਦਰਖਤਾਂ ਨੂੰ ਡਾਲਰ ਲੱਗੇ ਵੀ ਹੁੰਦੇ, ਵੀ ਜਾਂਦੇ ਨੇ ਤੋੜ ਕੇ ਜੇਬ ਚ ਪਾ ਲੈਣੇ। ਉਹ ਮੈਨੂੰ ਪਤਾ ਤੁਹਾਡਾ ਇੱਥੇ ਕਿਸੇ ਦੀ ਬੈਂਕ ਪੇਨ ਹੁੰਦੀ ਹੈ, ਕਿਸੇ ਦੇ ਕੋਠੇ ਨੀ ਚੱਲਦੇ, ਬੀਬੀਆਂ ਦੇ ਮਾਈਗਰੇਨ ਨੀ ਹਟਦੀ 8 ਘੰਟੇ ਲਾ ਕੇ, ਕਿਸੇ ਦਾ ਹਜਮਾ ਖਰਾਬ ਹੋਇਆ ਵੇ, ਕਿਸੇ ਦਾ ਬਲੱਡ ਪ੍ਰੈਸ਼ਰ ਉੱਪਰ ਹੇਠ ਹੁੰਦਾ ਰਹਿੰਦਾ, ਮੈਨੂੰ ਪਤਾ ਡਾਲਰ ਕਿਵੇਂ ਕਮਾਉਂਦੇ ਇੱਥੇ। ਹੁਣ ਤੁਸੀਂ ਮੇਰੇ ਕੰਨੀ ਦੇਖੋਗੇ ਵੀ ਬਾਬੇ ਨੂੰ ਖੁੱਲੇ ਮਿਲ ਜਾਂਦੇ ਨਾ, ਮੈਨੂੰ ਪਤਾ ਹੈ ਬੈਠੇ ਥੋੜੀ ਚ ਵੀ ਕੱਲੇ ਹੀ ਖਾਸੇ ਇਕੱਠੇ ਕਰ ਲੈਂਦਾ, ਲਓ ਤੁਹਾਡਾ ਟਿਕਟ ਵੀ ਮੈਂ ਦਊਂਗਾ, ਮਹਾਰਾਜ ਦੀ ਹਜ਼ੂਰੀ ਚ ਮੇਰੇ ਨਾਲ ਚੱਲੋ। ਜੇ ਚੌਥੇ ਦਿਨ ਕਸ਼ਹਿਰਾ ਛੱਡ ਕੇ ਨਾ ਨਠੇ ਆਓ, ਸਤਨਾਮ, ਇਹ ਦੂਏ ਦੇ ਘਰ ਵੀ ਲੱਗਦੀ ਹੈ ਵੀ ਇਹਨੂੰ ਛੱਤਾਂ ਪਾੜ ਕੇ ਮਿਲਦਾ ਪਤਾ ਉਦੋਂ ਹੀ ਲੱਗਦਾ। ਪ੍ਰੇਮੀਓ ਹੁਣ ਤੁਹਾਨੂੰ ਬੇਨਤੀ ਸੁਣ ਲਈ, ਤੁਸੀਂ ਅੱਜ ਇੱਕ ਅਰਦਾਸ ਕਰਕੇ ਜਾਇਓ, ਬਾਬੇ ਨਾਨਕ ਪਾ ਦੇ ਉਸ ਪੰਡਿਤ ਵਾਲੀ ਖੈਰ ਸਾਡੀ ਝੋਲੀ ਚ ਕਿ ਤੇਰੇ ਉਪਦੇਸ਼ ਤੋਂ ਬਿਨਾਂ ਇਸ ਦੁਨੀਆਂ ਤੋਂ ਨਾ ਚੱਲਿਆ ਜਾ। ਲੱਗ ਜਾਓ ਲੜ ਗੁਰੂ ਗ੍ਰੰਥ ਸਾਹਿਬ। ਹੁਣ ਜਿੰਨੀ ਸੰਗਤ ਬੈਠੀ ਹੈ ਤੁਹਾਨੂੰ ਬੇਨਤੀ ਹੈ, ਹੱਥ ਬੰਨ ਕੇ ਧੀਆਂ ਭੈਣਾਂ ਤੁਹਾਨੂੰ ਵੀ, ਕੱਲ ਤੋਂ ਤੁਹਾਡਾ ਦਿਨ ਕੋਈ ਐਸਾ ਨਹੀਂ ਲੰਘਣਾ ਚਾਹੀਦਾ ਜਿਸ ਦਿਨ ਤੁਸੀਂ ਜਪਜੀ ਸਾਹਿਬ ਦਾ ਪਾਠ ਨਾ ਕਰੋ। ਬੇਨਤੀ ਮੰਨ ਲਓ ਮੇਰੀ, ਜਿਹੜੇ ਕਰਦੇ ਹੋ ਕਰਮਾਂ ਵਾਲੇ ਹੋ ਉਹ ਦੋ ਕਰਨਿਆਂ ਕਰੋ, ਪਰ ਮੈਨੂੰ ਪਤਾ ਨਾ ਕਰਨ ਵਾਲਿਆਂ ਦੀ ਮੈਜੋਰਿਟੀ ਹੈ। ਇੱਕ ਜਪਜੀ ਸਾਹਿਬ ਦਾ ਪਾਠ ਇਹਦੇ ਬਿਨਾਂ ਦਿਨ ਨਹੀਂ ਲੰਘਾਉਣਾ। ਕਿਉਂ ਨਹੀਂ ਲੰਘਾਉਣਾ? ਮੱਛੀ ਉਹ ਜਿਹੜੀ ਪਾਣੀ ਨਾਲ ਜੁੜ ਕੇ ਜੀਵੇ, ਸਿੱਖ ਉਹ ਜਿਹੜਾ ਬਾਣੀ ਨਾਲ ਜੁੜ ਕੇ ਜੀਵੇ। ਸਿੱਖ ਦਾ ਜੀਵਨ ਨਹੀਂ ਬਾਣੀ ਤੋਂ। ਆ ਗੁਰਦੁਆਰੇ ਸਾਹਿਬ ਤੇ ਬਾਹਰ 118 ਸਟ੍ਰੀਟ ਹੈ, ਇੱਥੇ ਇੱਕ ਮੱਛੀ ਪਈ ਹੈ, ਖਾਸੀ ਵੱਡੀ ਪਈ ਹੈ, ਸੁੱਕੀ ਜਗ੍ਹਾ। ਸਰੀਰ ਹੈ ਮੱਛੀ ਦਾ, ਹੈ ਜਿਉਂਦੀ, ਪੜ੍ਹੇ ਲਿਖੇ ਬੈਠੇ ਹੋ, ਉਹਨੂੰ ਤੁਸੀਂ ਮੱਛੀ ਕਹੋਗੇ ਫਿਰ ਤੁਹਾਡੀ ਗਲਤੀ ਹੋ। ਉਹਦੇ ਸਰੀਰ ਨੂੰ ਦੇਖ ਕੇ ਮੱਛੀ ਕਹੋਗੇ ਭੁਲੇਖਾ ਹੈ ਤੁਹਾਡਾ। ਸੁੱਕੀ ਜਗ੍ਹਾ ਮੱਛੀ ਕਿਵੇਂ ਜੀ ਲਵੇ, ਕਿਵੇਂ ਕਰਦੇ ਹੋ? ਇਹ ਸਰੀਰਾਂ ਨੂੰ ਦੇਖ ਕੇ ਤੁਸੀਂ ਸਿੱਖ ਨਾ ਕਹੋ। ਜੇ ਬਾਣੀ ਨੀ ਤੇ ਫੇਰ ਵੀ ਸਿੱਖ ਕਹਿੰਦੇ ਹੋ, ਤੁਹਾਡਾ ਭੁਲੇਖਾ ਹੀ ਹੈ। ਅਜਿਹੇ ਆਖੋ ਸਤਨਾਮ, ਸਿੱਖ ਦਾ ਜੀਵਨ ਬਾਣੀ, ਆਖਾਂ ਜੀਵਾਂ ਵਿਸਰੇ ਮੈਂ। ਇੱਕ ਜਪਜੀ ਸਾਹਿਬ ਦਾ ਪਾਠ ਤੁਹਾਨੂੰ ਹੋਰ ਛੁੱਟੀ ਦੇ ਦੇਣੀ ਹੈ, ਦਿਨ ਚੜੇ ਕਰਨੇ ਕਰੋ। ਕਾਹਤੇ? ਤੁਹਾਡਾ ਹੁਣ ਅੰਮ੍ਰਿਤ ਵੇਲੇ ਹੀ 8:30-9 ਹੁੰਦੇ ਹੈ, ਉੱਤੋਂ 9:45 ਸਿੱਖ ਕਛਹਿਰਾ ਚੁੱਕੀ ਫਿਰਦਾ ਜੀ, ਇਸ਼ਨਾਨ ਕਰਨ ਚੱਲੇ। 8:30 ਤਾਂ ਮੈਂ ਸੈਨ ਲਾਈਦੀਆਂ, ਅੱਜ ਖੇ ਕੋ ਸਤਨਾਮ। ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ, ਜੋਬ ਦੀ ਪ੍ਰੋਬਲਮ ਹੈ, ਉਹ ਐਕਸਟਰਾ ਚੀਜ਼ ਹੈ। ਅੰਮ੍ਰਿਤ ਵੇਲੇ ਨੂੰ ਸਾਂਭੋ ਜਪਜੀਤ ਸਾਹਿਬ ਦਾ ਪਾਠ, ਇਹਦੇ ਬਿਨਾਂ ਦਿਨ ਨਾ ਲੰਘਾਇਓ। ਮੈਂ ਸਮਾਪਤੀ ਕਰਾਂ, ਤੁਸੀਂ ਕਹੋਗੇ ਬਾਕੀ ਬਾਣੀਆਂ ਜਪਜੀਤ ਸਾਹਿਬ ਦੀ ਜਾਪ ਬਣਨੀ ਹੈ, ਕਦੇ ਸਮਾਂ ਮਿਲਿਆ ਜਾਪ ਦੇ ਸਵਈਏ ਬਣਨੇ ਹੈ, ਸਵਈਆਂ ਵਿੱਚੋਂ ਚੌਪੇ ਨਿਕਲਣੀ ਹੈ। ਕਿਉਂਕਿ ਜਦੋਂ ਸਵਈਆਂ ਨੇ ਮਾਰੀਆਂ ਭਿਉ ਭਿਉ ਕੇ ਤੇ ਭੈ ਤੋਂ ਕਹਾਂ ਭੈ ਭੂਗਤਾ ਅੰਤ ਕੋ ਨਾ ਗਏਗੀ। ਤੁਹਾਡੇ ਤਾਂ ਇਸੇ ਸਟੇਜ ਤੇ ਸਵਈਆਂ ਦੀ ਕਥਾ, ਤੁਸੀਂ ਦਾਸ ਨੂੰ ਸੇਵਾ ਬਖਸ਼ੀ ਹੈ, 10 ਸਵਈਆਂ ਦੀ ਰਿਕਾਰਡਿੰਗ ਹੋ ਚੁੱਕੀ ਹੈ। ਜਦੋਂ ਕਿਹੜੇ ਦੇ ਸ਼ਬਦ ਵੱਜੇ ਫੇਰ ਮੂੰਹ ਚੋਂ ਨਿਕਲੂਗਾ ਹਮਰੀ ਕਰੋ ਹੱਥ ਦੇ ਵਿੱਚ, ਕਿਉਂਕਿ ਫਸਿਆ ਹੋਇਆ ਹੀ ਦੁਹਾਈ ਪਾਉਂਦਾ ਹੁੰਦਾ ਆਖੋ ਸਤਨਾਮ, ਸੁੱਖਾਂ ਵਿੱਚ ਕਿੱਥੇ ਯਾਦ ਆਉਂਦਾ ਹੈ ਇਹ ਬਾਣੀ। ਦੂਜੀ ਬੇਨਤੀ ਮੈਂ ਇੱਕ ਮਿੰਟ ਦੀ ਸਮਾਪਤੀ ਕਰਾਂ, ਉਹ ਇਹ ਹੈ ਕਿ ਕਿਸੇ ਸੰਤ ਨੂੰ ਸੰਤ ਕਹਿ ਲਿਆ ਕਰੋ, ਮਹਾਂਪੁਰਸ਼ ਕਹਿ ਲਓ, ਗੁਰਮੁਖ ਕਹਿ ਲਓ, ਖਾਲਸਾ, ਗੁਰਸਿੱਖ, ਭਗਤ, ਗਿਆਨੀ, ਜੋ ਮਰਜ਼ੀ ਕਹਿ ਲਓ, ਕੋਈ ਫਰਕ ਨਹੀਂ, ਨੁਕਤਾ ਚੀਨੀ ਚ ਨਾ ਪਿਆ ਕਰੋ। ਇਹੋ ਜਿਹੇ ਸ਼ਬਦ ਤੁਹਾਨੂੰ ਚੰਗਾ ਲੱਗਦਾ ਵਰਤ, ਸੰਤ ਕਹਿ ਲਓ, ਸਾਧ ਕਹਿ ਲਓ, ਗੁਰਸਿੱਖ ਕਹਿ ਲਓ, ਖਾਲਸਾ ਕਹਿ ਲਓ। ਓ ਖਾਲਸਾ ਜੀ, ਜੇ ਬਚਣਾ ਇੱਕ ਕਸਮ ਖਾ ਲਓ, ਕਸਮ ਇੱਕ ਪਰਨ ਕਰ ਲਓ, ਜੇ ਇਸ ਧਰਤੀ ਤੇ ਤੁਸੀਂ ਰਹਿਣਾ, ਹੋਰ ਜੋ ਮਰਜ਼ੀ ਮੂੰਹ ਤੋਂ ਕਿਸੇ ਨੂੰ ਕਹਿ ਲਿਓ, ਤੁਹਾਡੇ ਮੂੰਹ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਨਿਕਲਣਾ ਚਾਹੀਦਾ। ਧੰਨਵਾਦ ਹੈ ਜਿਕਾਰੇ ਤਾਂ ਦੋ ਦੋ ਛੱਡਦੇ, ਕੋਈ ਸਾਥੀ ਛੱਡਣ ਦਾ ਵੀ ਟਾਈਮ ਆਉਣਾ, ਸਤਨਾਮ, ਫਿਰ ਮੈਂ ਦੇਖੂੰਗਾ ਵੀ ਕੀ ਕਈ ਛੱਡਦੇ ਆ ਕਿ ਦੋ ਦੋ ਛੱਡਦੇ। ਇੱਕ ਬਚਨ ਪਰਨ ਕਰ ਲਓ, ਜੇ ਬਚਣਾ ਹੈ ਬਸ, ਮੈਂ ਪੰਜਾਬੀ ਬੋਲਦੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਸ਼ਬਦ ਨਹੀਂ ਕਿਸੇ ਖਾਤਰ ਨਿਕਲਣਾ ਚਾਹੀਦਾ। ਗ੍ਰਿਸ਼ਤੀ ਹੈ ਮੈਂ ਵੀ, ਤੁਸੀਂ ਵੀ, ਬੈਠੀਆਂ ਨਾ ਧੀਆਂ ਭੈਣਾਂ ਮੇਰੀਆਂ, ਤੁਹਾਡੀਆਂ ਘਰ ਵਾਲੀਆਂ, ਤੁਹਾਡੇ ਘਰਾਂ 'ਚ ਕਿੰਨੇ ਮਿਲਣ ਆਉਂਦੇ ਲੋਕ ਨੇ, ਤੁਸੀਂ ਹੋਰਾਂ ਦੇ ਜਾਂਦੇ ਹੋ, ਤੁਹਾਡੇ ਘਰ ਵਾਲੀ ਬੀਬੀ ਕਿਸੇ ਆਏ ਗਏ ਨੂੰ ਵੀਰ ਕਹਿ ਦੇਵੇ, ਚਾਚਾ ਕਹਿ ਦੇਵੇ, ਤਾਇਆ ਕਹਿ ਦੇਵੇ, ਛੋਟਾ ਹੋਵੇ ਪੁੱਤ ਕਹਿ ਦੇਵੇ, ਮਾਮਾ ਕਹਿ ਦੇਵੇ, ਨਾਨਾ ਕਹਿ ਦੇਵੇ, ਕਹਿੰਦੀਆਂ ਨੀ ਮੈਨੂੰ ਐਂ ਦੱਸੋ ਤੁਹਾਨੂੰ ਕੋਈ ਸ਼ਿਕਾਇਤ ਨਹੀਂ। ਜਿਹੋ ਜਿਹਾ ਕੋਈ ਬੰਦਾ ਆਇਆ ਘਰ ਉਹ ਜਿਹਾ ਮੇਰੀ ਧੀ ਭੈਣ ਨੇ ਨਹੁੰ ਲੈ ਲਏ। ਹੁਣ ਥੋੜੇ ਜਿਹੇ ਖੜੇ ਹੋ ਕੇ ਸੁਣੋਗੇ, ਜੇ ਹੁਣ ਕਿਸੇ ਦੀ ਘਰ ਵਾਲੀ ਕਿਸੇ ਆਏ ਗਏ ਨੂੰ ਪਤੀ ਕਹਿ ਕੇ ਬੁਲਾਵੇ, ਖੇਡ ਖਤਮ ਹੋ ਗਈ। ਅੱਜ ਕੇ ਆਖੋ ਸਰ ਚੁੱਪ ਕਿਉਂ ਕਰ ਗਏ, ਸੁਹਾਗਾ ਫਿਰ ਗਿਆ। ਪਤੀ ਕਵੇ ਆਪਣੇ ਪਤੀ ਤੋਂ ਮਿਲਣਾ ਦੂਜੇ ਨੂੰ, ਕੀ ਰਹਿ ਗਿਆ ਬਾਕੀ? ਫਿਰ ਹੋਰ ਜੋ ਮਰਜ਼ੀ ਕਹਿ ਦੇਵੇ, ਕੋਈ ਓਬਜੈਕਸ਼ਨ ਨਹੀਂ। ਪਰ ਅਗਲੀ ਗੱਲ ਸੁਣ ਲਓ, ਇਹ ਜੀਵਨ ਵਿੱਚ ਮੇਰੀ ਧੀ ਭੈਣ ਦੇ ਜਿਸ ਵਾਲੀ ਚ ਬਲੰਡਰ ਮਿਸਟੇਕ ਕਿ ਆਪਣੇ ਪਤੀ ਦੇ ਹੁੰਦੇ ਕਿਸੇ ਨੂੰ ਪਤੀ ਕਹਿਣਾ, ਪਰ ਐਡੀ ਗਲਤੀ ਕਰਨ ਵਾਲੀ ਬੀਬੀ ਬਖਸ਼ੀ ਜਾਊਗੀ। ਕੰਪਰੋਮਾਈਜ਼ ਹੁੰਦੇ ਆਏ, ਡਿਵੋਰਸ ਹੋ ਕੇ ਵੀ ਇਕੱਠੇ ਹੁੰਦੇ ਆਏ, ਪਰ ਸਿੱਖੋ ਜਿਹੜਾ ਸਿੱਖ ਦੇ ਕਰਮ ਜਨਮ ਲੈ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਕਹੂਗਾ, ਉਹਨੇ ਬਖਸ਼ਿਆ ਤਾਂ ਕੀ ਜਾਣਾ, ਉਹਦੇ ਖਾਤਰ ਨਰਕ ਵੀ ਨਵੇਂ ਬਣ ਗਏ। ਅੱਜ ਕੇ ਆਖੋ ਸਭ ਇਹ ਦੋ ਬੇਨਤੀ, ਲਾਲ ਲੜ ਬਖਸ਼ ਦੇ ਉਪਦੇਸ਼, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਗੁਰੂ ਨਹੀਂ। ਛਕੋ ਅੰਮ੍ਰਿਤ ਲੱਗ ਜਾਓ ਲੜ, ਬਾਣੀ ਤੇ ਬਾਣੀ ਦੇ ਪਹਿਰਾਵੇ ਨੂੰ ਤਾਂ ਹੀ ਗੁਰਪੁਰਬ ਮੰਨਿਆ ਪ੍ਰਮਾਣ ਨੇ। ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ ਬੀਬੀ ਉਹ ਦਿਨ ਨਾ ਲੰਘਾਇਓ ਤੇ ਗੁਰੂ ਗ੍ਰੰਥ ਸਾਹਿਬ ਨਾਲ ਆਪਾਂ ਜੁੜੇ ਰਹੇ, ਸਾਨੂੰ ਮਾਰਨ ਵਾਲਾ ਕੋਈ ਨੀ, ਇਹ ਤੋਂ ਟੁੱਟ ਗਏ ਤੇ ਸਾਨੂੰ ਰੱਖਣ ਵਾਲਾ। ਧਾਰਨਾ ਪੜ੍ਹ ਲਓ ਸਮਾਪਤੀ ਜਿੱਥੋਂ ਆਪਾਂ ਨੇ ਸ਼ੁਰੂ ਕੀਤੀ। ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ
ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ।
ਤਿੰਨ ਵੇਦੀਆਂ ਕੀ ਕੁਲ ਵਿਖੇ, ਤਿੰਨ ਵੇਦੀਆਂ ਕੀ ਕੁਲ ਵਿਖੇ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਪ੍ਰਗਟੇ
ਨਾਨਕ ਰਾਏ, ਪ੍ਰਗਟੇ ਨਾਨਕ ਰਾਏ,
ਪ੍ਰਗਟੇ ਨਾਨਕ
ਰਾਏ।
ਬਹੁਤ ਬਹੁਤ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਇੱਥੋਂ ਦੇ ਪ੍ਰਬੰਧਕ ਸਾਰੇ, ਇੱਥੋਂ ਦੇ ਗੁਰੂ ਕੇ ਵਜ਼ੀਰ ਰਾਗੀ ਪ੍ਰੇਮੀ ਸਾਰੇ, ਕੋਟਾਨ ਕੋਟ ਵੇਰ ਧੰਨਵਾਦ ਸਮੂਹ ਸੰਗਤ ਜਿਨ੍ਹਾਂ ਨੇ ਬੜੇ ਧਿਆਨ ਨਾਲ ਟੁੱਟੀਆਂ ਫੁੱਟੀਆਂ ਬੇਨਤੀਆਂ ਸੁਣੀਆਂ। ਕਰੋੜਾਂ ਵਾਰ ਧੰਨਵਾਦ ਸਤਿਗੁਰ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਦਾ, ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਗ੍ਰੰਥ ਪੰਥ ਦੇ ਝੰਡੇ ਝੂਲ ਰਹੇ ਨੇ। ਮੇਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ, ਇਸੇ ਤਰ੍ਹਾਂ ਮਹਾਰਾਜ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਅਸਥਾਨਾਂ ਦੇ ਪ੍ਰਬੰਧਕਾਂ ਵਿੱਚ ਪਿਆਰ ਇਤਫਾਕ ਸਹਿਯੋਗ ਬਖਸ਼ਣ, ਸੰਗਤਾਂ ਦਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। 20 ਤਰੀਕ ਤੱਕ ਤੁਹਾਡੇ ਚਰਨਾਂ ਵਿੱਚ ਸੇਵਾ, ਕੱਲ ਤੋਂ ਬੜਾ ਅਹਿਮ ਸਬਜੈਕਟ ਗੁਰੂ ਨਾਨਕ ਪਾਤਸ਼ਾਹ ਦਾ ਸਿੱਧਾ ਨਾਲ ਗੋਸ਼ਟ ਸਵਾਲ ਜਵਾਬ, ਉਹ ਆਪਾਂ ਆਰੰਭ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਬਲੀਕਰਨ, ਸੁਣੇ ਹੋਏ ਗੁਰੂ ਦੇ ਬਚਨ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।